ਮਾਨ ਦੀ ਆਵਾਜ਼ ਦੇ ਵਿੱਚ ਤੇ ਗੀਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਸਾਡੇ ਰੇਡੀਓ ਸ਼ੋਅ ਯਾਨੀ ਸਾਡਾ ਮਾਰਨਿੰਗ ਸ਼ੋਅ ਲਹਿਰਾਂ ਦੇ ਵਿੱਚ, ਔਰ ਇਸ ਲਹਿਰਾਂ ਪ੍ਰੋਗਰਾਮ ਦੇ ਰਾਹੀਂ ਅਸੀਂ ਵੱਖ ਵੱਖ ਸਿਲਸਿਲੇ ਜਿਹੜੇ ਉਹ ਤੁਹਾਡੇ ਰੂਬਰੂ ਕਰਦੇ ਹਾਂ। ਅੱਜ ਦਾ ਵਿਚਾਰ ਅਸੀਂ ਸਾਂਝਾ ਕੀਤਾ ਅਤੇ ਤੁਸੀਂ ਵੀ ਆਪਣਾ ਜਿਹੜੇ ਵਿਚਾਰ ਆ ਉਹ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਮੈਂ ਸਵੇਰੇ ਜਦੋਂ ਅੱਜ ਪ੍ਰੋਗਰਾਮ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੀ ਸੀ ਤਾਂ ਮੈਨੂੰ ਲੱਗਦਾ ਵੀ ਮੈਂ ਉਹ ਲਿੰਕ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨੇ ਰਹਿ ਗਈ। ਸੋ ਪ੍ਰੋਗਰਾਮ 'ਚ ਜੇਕਰ ਤੁਸੀਂ ਆਪਣਾ ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਟੈਲੀਗ੍ਰਾਮ ਐਪ ਦੇ ਰਾਹੀਂ। ਸੋ ਟੈਲੀਗ੍ਰਾਮ ਐਪ ਦੇ ਵਿੱਚ ਤੁਸੀਂ ਹਰਮਨ ਰੇਡੀਓ ਸਰਚ ਕਰੋਗੇ ਅਤੇ ਉੱਥੇ ਤੁਸੀਂ ਆਪਣਾ ਜਿਹੜਾ ਮੈਸੇਜ ਆ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਜੇਕਰ ਤੁਸੀਂ ਫੋਨ ਕਰਕੇ ਸਾਡੇ ਨਾਲ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 02-85-99-11। ਖੈਰ ਇਹੋ ਜਿਹਾ ਅੱਜ ਕੋਈ ਅਸੀਂ ਟੋਪਿਕ ਜਿਹੜਾ ਆ ਉਹ ਅੱਜ ਨਹੀਂ ਸਾਂਝਾ ਕਰ ਰਹੇ ਵੀ ਜਿਹਦੇ ਵਿੱਚ ਅਸੀਂ ਨਾਲ ਦੀ ਨਾਲ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਐਂਟਰ ਕਰ ਸਕੀਏ, ਪਰ ਜਦੋਂ ਅਸੀਂ ਕਿਸੇ ਮਹਿਮਾਨ ਦੇ ਨਾਲ ਨਹੀਂ ਆ ਤੁਸੀਂ ਸਾਨੂੰ ਜ਼ਰੂਰ ਕੋਈ ਨਾ ਕੋਈ ਆਪਣਾ ਜਿਹੜਾ ਵਿਚਾਰ ਆ ਉਹ ਫੋਨ ਕਾਲ ਦੇ ਰਾਹੀਂ ਵੀ ਸਾਂਝਾ ਸਾਡੇ ਨਾਲ ਕਰ ਸਕਦੇ ਹੋ। ਅਤੇ ਇਹ ਸਾਡੇ ਨਾਲ ਇੰਟਰੈਕਟ ਕਰਨ ਦੇ ਜਾਂ ਸਾਡੇ ਨਾਲ ਜੁੜਨ ਦੇ ਜਿਹੜੇ ਲਿੰਕ ਆ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ। ਤੁਸੀਂ ਸਾਡੇ ਨਾਲ ਜੁੜਨਾ, ਤੁਹਾਡੀ ਜਿਹੜੀ ਸ਼ਮੂਲੀਅਤ ਆ ਪ੍ਰੋਗਰਾਮ ਦੇ ਵਿੱਚ ਸਾਡੇ ਲਈ ਬਹੁਤ ਅਹਿਮ ਹੁੰਦੀ ਹੈ, ਹੈ ਨਾ। ਅਤੇ ਅਸੀਂ ਉਡੀਕ ਕਰਦੇ ਹੁੰਦੇ ਹਾਂ ਤੁਹਾਡੇ ਮੈਸੇਜਿਸ ਦੀ, ਤੁਹਾਡੇ ਸੁਨੇਹਿਆਂ ਦੀ, ਅਤੇ ਉਹ ਉਡੀਕ ਜਿਹੜੀ ਆ ਬਣੀ ਹੋਈ ਆ। ਕੁਛ ਦੋਸਤ ਜਿਹੜੇ ਆ ਪ੍ਰੋਗਰਾਮ 'ਚ ਪਹਿਲਾਂ ਤੋਂ ਹੀ ਜੁੜ ਚੁੱਕੇ ਆ, ਜਿਨ੍ਹਾਂ ਦੇ ਵਿੱਚ ਮੈਂ ਕੁਛ ਦੋਸਤਾਂ ਦੇ ਜਿਹੜੇ ਮੈਸੇਜਿਸ ਦਾ ਸ਼ਾਮਿਲ ਵੀ ਕੀਤੇ ਆ, ਜਸਵੰਤ ਰਾਏ ਮੈਲਬਨ ਵਾਲੇ, ਨਰਿੰਦਰ ਠੌਰ ਹੁਰੀ, ਅਤੇ ਜਿਹੜੇ ਦੋਸਤ ਚੁੱਪ ਚੁਪੀਤੇ ਸੁਣ ਰਹੇ ਆ ਤੁਸੀਂ ਵੀ ਹਾਜ਼ਰੀ ਲਗਾ ਦਿਓ। ਜੇਕਰ ਕੰਮ 'ਤੇ ਨਹੀਂ ਆ, ਜੇ ਡਰਾਈਵ ਕਰ ਰਹੇ ਹਾਂ ਤਾਂ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰੂੰਗੀ ਕਿ ਤੁਸੀਂ ਡਰਾਈਵ ਕਰਦੇ ਆ ਮੈਸੇਜ ਟਾਈਪ ਨਾ ਕਰਿਓ। ਅਤੇ ਜੇਕਰ ਤੁਸੀਂ ਡਰਾਈਵ ਨਹੀਂ ਕਰ ਰਹੇ, ਜੇਕਰ ਘਰ ਦੇ ਵਿੱਚੋਂ ਐਤਵਾਰ ਦੀ ਸਵੇਰ ਨੂੰ ਮਾਣ ਰਹੇ ਹੋ, ਅਸੀਂ ਤੁਹਾਡਾ ਜਿਹੜਾ ਸਾਥ ਆ ਉਹ ਮਾਣ ਰਹੇ ਹਾਂ ਅਤੇ ਉਹ ਸਾਥ ਅਸੀਂ ਮਾਣ ਰਹੇ ਹਾਂ, ਇਹ ਅਹਿਸਾਸ ਜਿਹੜਾ ਇਹ ਸਾਨੂੰ ਹੋਣਾ ਜ਼ਰੂਰੀ ਹੈ। ਜਦੋਂ ਤੁਸੀਂ ਮੈਸੇਜ ਭੇਜ ਦਿੰਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਵੀ ਸ਼ਿੱਦਤ ਦੇ ਨਾਲ ਹੋ ਜਾਂਦਾ। ਅਤੇ ਲਓ ਜੀ, ਅਗਲਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਅਤੇ ਅਗਲਾ ਸਿਲਸਿਲਾ ਹੈ ਵਿਰਸਾ ਅਤੇ ਇਤਿਹਾਸ ਦਾ। ਅਤੇ ਇਸ ਸਿਲਸਿਲੇ ਦੌਰਾਨ ਸਾਡੇ ਨਾਲ ਹੁੰਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਹੁਰੀ। ਇਸ ਵੇਲੇ ਉਹ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਬਣਾ ਚੁੱਕੇ ਆ। ਉਹਨਾਂ ਨੂੰ ਜੀਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਅਮਰਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਸੂਝਵਾਨ ਸਰੋਤਿਆਂ ਦੇ ਸਾਹਮਣੇ ਮੁਖਾਤਬ ਹੋਣ ਦਾ ਤੇ ਇਤਿਹਾਸ ਦੀ ਸਾਂਝ ਪਾਉਣ ਦਾ ਸ਼ੁਭ ਅਵਸਰ ਪ੍ਰਦਾਨ ਕਰਕੇ ਮੇਰੇ ਮਨ ਵਿੱਚ ਵਾਧਾ ਕਰ ਰਿਹਾ
ਜੀ। ਧੰਨਵਾਦ ਤੁਹਾਡਾ ਗਿਆਨੀ ਜੀ, ਕਿਉਂਕਿ ਤੁਹਾਡੇ ਜਿਹੜੇ ਤਜ਼ਰਬੇਕਾਰ ਜਾਂ ਜਿਹੜੇ ਦਾਨਿਸ਼ਵੰਦ ਲੋਕ ਆ, ਹੈ ਨਾ, ਉਹਨਾਂ ਦੀ ਜਿਹੜੀ ਲੋੜ ਆ ਉਹ ਹਮੇਸ਼ਾ ਹੁੰਦੀ ਹੈ। ਸੋ ਵਿਰਸੇ ਅਤੇ ਇਤਿਹਾਸ ਦੇ ਸਿਲਸਿਲੇ ਦੇ ਵਿੱਚ ਜਿਵੇਂ ਤੁਸੀਂ ਇਤਿਹਾਸ ਦੀ ਸਾਂਝ ਪਾਉਂਦੇ ਹੋ, ਜਾਂ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਉਹਦੇ ਨਾਲ ਜੁੜੀਆਂ ਜਿਹੜੀਆਂ ਘਟਨਾਵਾਂ ਜਾਂ ਸਾਡੇ ਜਿਹੜੇ ਖਾਸ ਸੂਰਮੇ ਨੇ, ਜਿਹੜੇ ਸਾਡੇ ਯੋਧੇ ਨੇ, ਭਗਤ ਨੇ, ਹੈ ਨਾ, ਗੁਰੂ ਸਾਹਿਬਾਨ ਨੇ, ਉਹਨਾਂ ਦੇ ਜੀਵਨ ਦੇ ਬਾਰੇ ਜਿਹੜੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰਦੇ ਹੋ, ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹੋ, ਉਹ ਸਾਡੇ ਲਈ ਬਹੁਤ ਕੀਮਤੀ ਹੁੰਦੀ ਹੈ, ਬਹੁਤ ਅਹਿਮ ਹੁੰਦੀ ਹੈ। ਸੋ ਇਸ ਸਾਰਾ ਕੁਛ ਦੇ ਲਈ ਤੁਹਾਡਾ ਜਿਹੜਾ ਧੰਨਵਾਦ ਕਰਨਾ ਵੀ ਮੈਨੂੰ ਲੱਗਦਾ ਵੀ ਨਾ ਕਾਫੀ ਹੁੰਦਾ। ਖੈਰ, ਅੱਜ ਇਸ ਸਿਲਸਿਲੇ ਦੌਰਾਨ ਜਿਹੜੀ ਅਸੀਂ ਸਾਂਝ ਪਾਉਣੀ ਹੈ ਉਹ ਇਹ ਕਿ ਅੱਜ ਵੈਸੇ ਤਾਂ 13 ਕੱਤਕ ਆ, ਹੈ ਨਾ, ਸੋ ਨਾਨਕ ਸ਼ਾਹੀ ਸੰਵਤ ਦੇ ਅਨੁਸਾਰ, ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਐਤਵਾਰ ਦੇ ਜਾਂ ਇਸ ਹਫ਼ਤੇ ਦੇ ਆਲੇ ਦੁਆਲੇ ਜਿਹੜੇ ਖਾਸ ਦਿਨ ਹੁੰਦੇ ਆ, ਹੈ ਨਾ, ਉਹਨਾਂ ਦਿਨਾਂ ਦੇ ਵਿੱਚ ਕੋਈ ਖਾਸ ਜਿਹੜੀ ਸ਼ਖਸੀਅਤ ਆ, ਕੋਈ ਖਾਸ ਜਿਹੜਾ ਦਿਨ ਆ, ਹੈ ਨਾ, ਇਤਿਹਾਸਕ ਦਿਨ ਆ, ਉਹਦਾ ਜਿਹੜਾ ਇਤਿਹਾਸ ਆ ਉਹ ਸਾਂਝਾ ਕੀਤਾ ਜਾਵੇ। ਪਰ ਅੱਜ ਮੈਂ ਚਾਹੁੰਦੀ ਹਾਂ, ਕਿਉਂਕਿ ਕੱਲ੍ਹ 14 ਕੱਤਕ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਆਗਮਨ ਪੁਰਬ ਜਿਹੜਾ ਆ ਉਹ ਆ ਰਿਹਾ, ਅਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਦੇ ਬਾਰੇ 'ਚ ਜ਼ਰੂਰ ਆਪਾਂ ਇੱਕ ਝਾਤ ਜਿਹੜੀ ਆ ਅੱਜ ਦੇ ਸਿਲਸਿਲੇ ਦੇ ਰਾਹੀਂ ਪਾਈਏ।
ਹਾਂਜੀ, ਬਿਲਕੁਲ ਠੀਕ ਹੈ। ਇਹ ਮੈਂ ਨਾ ਛੋਟਾ ਜਿਹਾ ਇੱਕ ਲੇਖ ਲਿਖਿਆ ਸੀ ਬਹੁਤ ਸਾਲ ਪਹਿਲਾਂ, ਮੇਰੀ ਸੱਚੇ ਦਾ ਸੱਚਾ ਢੋਆ ਕਿਤਾਬ ਦੀ 6ਵੀਂ ਐਡੀਸ਼ਨ ਵਿੱਚ ਸ਼ਾਮਿਲ ਆ
ਜੀ,
ਤੇ ਬਹੁਤ ਬਰੀਫ ਪੰਛੀ ਝਾਤ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੇ
ਆਪਾਂ ਨੂੰ ਉਹਨਾਂ ਨੂੰ ਯਾਦ ਕਰਨ ਦੇ ਰੂਪ ਦੇ ਵਿੱਚ ਤੇ ਛੋਟਾ ਜਿਹਾ ਲੇਖ ਆ। ਮੈਂ ਕਹਿੰਦਾ ਇਹ ਸੰਬੰਧਿਤ ਠੀਕ ਰਹੇਗਾ, ਮੈਂ ਇਹ ਪੜ੍ਹ ਕੇ ਸੁਣਾ ਦਿੰਦਾ ਆਪ ਜੀ ਦੇ ਸਰੋਤਿਆਂ ਨੂੰ, ਤੇ ਉਸ ਤੋਂ ਬਾਅਦ ਬਚਦੇ ਸਮੇਂ ਦੇ ਵਿੱਚ ਫਿਰ ਸਵਾਲ ਜਵਾਬ ਜੋ ਆਪ ਜੀ ਕੋਈ ਹੋਰ ਜਾਣਨਾ ਚਾਹੋ ਆਪ ਦੱਸਣਾ ਚਾਹੋ ਉਹਦੇ ਵਿੱਚ ਆਪਾਂ ਸ਼ਾਮਿਲ ਹੋ ਜਾਵਾਂਗੇ। ਹਾਂਜੀ, ਸ਼ੈਵ ਸਿਰਲੇਖ ਦਾ ਸਿਰਲੇਖ ਹੈ ਧੰਨ ਧੰਨ ਰਾਮਦਾਸ ਗੁਰ
ਜੀ,
ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰਿਆ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਇਹ ਭਾਈ ਸੱਤਾ ਤੇ ਭਾਈ ਬਲਵੰਡ ਰਾਏ ਦੀ ਉਚਾਰਨ ਕੀਤੀ ਗਈ ਵਾਰ ਜੋ ਰਾਮਕਲੀ ਰਾਗ ਦੇ ਅੰਤਰਗਤ ਹੈ, ਉਸ ਦੇ ਵਿੱਚ ਇਹ ਪੌੜੀ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਉਸ ਵਡਿਆਈ ਵਿੱਚ ਉਹਨਾਂ ਨੇ ਗਾਈ ਹੈ। ਸੋ ਇਹ ਸਿਰਲੇਖ ਮੈਂ ਚੁਣਿਆ ਇਸ ਲੇਖ ਦਾ, ਧੰਨ ਧੰਨ ਰਾਮਦਾਸ ਗੁਰ
ਜੀ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲਾਹੌਰ 'ਚ ਭਾਈ ਹਰਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ 24 ਸਤੰਬਰ ਸੰਨ 1534 ਨੂੰ ਪ੍ਰਗਟ ਹੋਏ। ਬਚਪਨ ਵਿੱਚ ਆਪ ਜੀ ਦਾ ਨਾਂ ਜੇਠਾ ਜੀ ਸੀ। ਸੁਜਾਨ ਪਾਠਕ ਜਾਣ ਹੀ ਗਏ ਹੋਣਗੇ ਕਿ ਇਸ ਤਰ੍ਹਾਂ ਇੱਕੋ ਸਮੇਂ ਸਰੀਰਕ ਤੌਰ ਤੇ ਚਾਰੇ ਗੁਰੂ ਸਾਹਿਬਾਨ ਇਸ ਸੰਸਾਰ ਵਿੱਚ ਵਿਚਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ 1539 ਵਿੱਚ ਜੋਤੀ ਜੋਤ ਸਮਾਏ। ਸ੍ਰੀ ਗੁਰੂ ਅੰਗਦ ਦੇਵ ਜੀ 1504 ਵਿੱਚ ਪ੍ਰਗਟ ਹੋਏ
ਜੀ,
ਤੇ ਸ੍ਰੀ ਗੁਰੂ ਅਮਰਦਾਸ ਜੀ ਸਨ 1479 ਵਿੱਚ ਪ੍ਰਗਟ ਹੋਏ
ਜੀ।
ਤੇ ਇਸ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਸਤਿਗੁਰੂ ਅਮਰਦਾਸ ਜੀ 10 ਸਾਲ ਛੋਟੇ ਸਨ
ਜੀ,
ਜੋ ਕਿ ਬਾਅਦ ਵਿੱਚ ਤੀਜੇ ਥਾਂ ਸਤਿਗੁਰਾਂ ਦੇ ਰੂਪ ਵਿੱਚ ਸਥਾਪਨ ਹੋਏ। ਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੇਠਾ ਜੀ ਦੇ ਰੂਪ ਦੇ ਵਿੱਚ 5 ਸਾਲ ਦੀ ਉਮਰ ਵਿੱਚ ਉਸ ਵੇਲੇ ਬਾਲਕ ਅਵਸਥਾ ਵਿੱਚ ਸਨ ਸਰੀਰਕ ਤੌਰ ਤੇ, ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ। ਸੋ ਇਸ ਤਰ੍ਹਾਂ ਸਰੀਰ ਦੇ ਰੂਪ ਦੇ ਵਿੱਚ ਇੱਕੋ ਸਮੇਂ 4 ਸਤਿਗੁਰੂ ਸਾਹਿਬਾਨ ਇਸ ਧਰਤੀ ਉੱਪਰ ਮੌਜੂਦ ਸਨ, ਜਿਹਨਾਂ ਵਿੱਚੋਂ 3 ਅਜੇ ਸਤਿਗੁਰੂ ਦੇ ਦਰਜੇ ਨਹੀਂ ਸਨ ਪਹੁੰਚੇ, ਉਹ ਸਿੱਖੀ ਦੇ ਸਰੂਪ ਦੇ ਵਿੱਚ ਹੀ ਸਨ। ਸੋ ਅਜੇ ਬਾਲ ਅਵਸਥਾ ਵਿੱਚ ਹੀ ਸਨ ਤੇ ਆਪ ਜੀ ਦੇ ਮਾਤਾ ਪਿਤਾ ਵਾਰੀ ਵਾਰੀ ਅਕਾਲ ਪੁਰਖ ਦੇ ਭਾਣੇ ਅੰਦਰ ਪਰਲੋਕ ਸੁਧਾਰ ਗਏ ਤੇ ਆਪ ਜੀ ਯਤੀਮ ਹੋ ਗਏ
ਜੀ।
ਯਤੀਮ ਦੋਹਤੇ ਦਾ ਲਾਹੌਰ ਵਿੱਚ ਰਹਿਣਾ ਮੁਸ਼ਕਲ ਜਾਣ ਕੇ ਆਪ ਜੀ ਦੇ ਨਾਨੀ ਜੀ ਆਪਣੇ ਪਿੰਡ ਬਾਸਰ ਕੇ ਲੈ ਆਏ। ਦੇਵਨੇ ਤੇ ਪਿੰਡ ਸ੍ਰੀ ਗੁਰੂ ਅਮਰਦਾਸ ਜੀ ਦਾ ਆਪਣਾ ਜਨਮ ਸਥਾਨ ਦਾ ਪਿੰਡ ਸੀ। ਇੱਥੇ ਆ ਕੇ ਜੋ ਪੰਜਾਬ ਦੇ ਖੱਤਰੀ ਸਮਾਜ ਦਾ ਕਾਰਜ ਹੁੰਦਾ ਹੈ, ਦੁਕਾਨਦਾਰੀ ਵਪਾਰ ਆਦਿ ਖਾਨਦਾਨੀ ਕੀਤਾ, ਸਰਕਾਰ ਯੋਗ ਨਾਨੀ ਜੀ ਨੇ ਬਚਪਨ ਤੋਂ ਹੀ ਜੇਠਾ ਜੀ ਨੂੰ ਸਿਖਾਉਣਾ ਆਰੰਭ ਕਰ ਦਿੱਤਾ ਤਾਂ ਕਿ ਸਮਾਂ ਆਉਣ ਤੇ ਬੱਚਾ ਆਰਥਿਕ ਤੌਰ ਤੇ ਆਪਣੇ ਪੈਰਾਂ ਸਿਰ ਖੜਾ ਹੋ ਸਕੇ ਤੇ ਨਾਲੇ ਘਰ ਵਿੱਚ ਗਰੀਬੀ ਹੋਣ ਕਰਕੇ ਵੀ ਛੋਟੀ ਉਮਰ ਤੋਂ ਹੀ ਕੁਝ ਕਮਾਉਣ ਲੱਗ ਪਏ। ਨਾਨੀ ਜੀ ਨੇ ਛੋਲਿਆਂ ਨੂੰ ਉਬਾਲ ਕੇ ਉਹਨਾਂ ਦੀਆਂ ਘੁੰਗੜੀਆਂ ਬਣਾ ਕੇ ਇੱਕ ਛਾਬੇ ਵਿੱਚ ਸਜਾ ਕੇ ਰੋਜ਼ਾਨਾ ਬਾਲਕ ਜੇਠਾ ਜੀ ਨੂੰ ਵੇਚਣ ਲਈ ਭੇਜ ਦੇਣਾ
ਜੀ।
ਆਪ ਜੀ ਬਚਪਨ ਤੋਂ ਹੀ ਉਦਾਰ ਚਿੱਤ ਹੋਣ ਕਰਕੇ ਕਿਰਸੀ ਬਿਰਤੀ ਦੇ ਧਾਰਨੀ ਨਹੀਂ ਸਨ। ਇਸ ਤਰ੍ਹਾਂ ਲੋੜਵੰਦਾਂ ਨੂੰ ਉਧਾਰ ਜਾਂ ਮੁਫ਼ਤ ਵੀ ਘੁੰਗੜੀਆਂ ਖਵਾ ਦੇਣੀਆਂ ਤੇ ਪੈਸਿਆਂ ਦੀ ਕੋਈ ਪਰਵਾਹ ਨਾ ਕਰਨੀ, ਇਹ ਚਾਲੇ ਵੇਖ ਕੇ ਆਪ ਜੀ ਦੇ ਨਾਨਾ ਜੀ ਨੇ ਸਖਤੀ ਨਾਲ ਵੀ ਦੁਕਾਨਦਾਰੀ ਦੀ ਸਮਝ ਦੇਣ ਦਾ ਯਤਨ ਕਰਨਾ
ਜੀ।
ਬਾਸਰ ਦੇ ਪਿੰਡ ਦੀ ਸੰਗਤ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਸ੍ਰੀ ਗੋਬਿੰਦਵਾਲ ਸਾਹਿਬ ਜਾਇਆ ਕਰਦੀ ਸੀ। ਇੱਕ ਦਿਨ ਆਪ ਜੀ ਵੀ ਗੁਰੂ ਪ੍ਰੇਮ ਦੀ ਖਿੱਚ ਸਦਕਾ ਸੰਗਤ ਦੇ ਨਾਲ ਹੀ ਤੁਰ ਪਏ ਤੇ ਗੁਰੂ ਜੀ ਦੇ ਦਰਸ਼ਨਾਂ ਉਪਰੰਤ ਪ੍ਰੇਮ ਦੇ ਖਿੱਚੇ ਹੋਏ ਪਹਿਲੇ ਗੁਰੂ ਸਾਹਿਬਾਨ ਵਾਂਗ ਹੀ ਸਦਾ ਲਈ ਗੁਰੂ ਚਰਨਾਂ ਵਿੱਚ ਟਿਕ ਗਏ। ਗੁਰੂ ਦਰਬਾਰ ਵਿੱਚ ਰਾਤ ਦਿਨ ਨਿਸ਼ਕਾਮ ਸੇਵਾ ਦੀ ਕਰੜੀ ਘਾਲ ਕਮਾਈ ਕਰਦੇ ਹੋਏ ਕਬੀਰ ਜੀ ਦੇ ਸ਼ਬਦਾਂ ਵਿੱਚ ਸੰਤਨ ਸੰਗ ਕਬੀਰਾ ਬਿਗੜਿਓ ਤੋ ਕਬੀਰ ਰਾਮੈ ਹੋਏ ਨਿਬਰਿਓ, ਆਪ ਜੀ ਸੇਵਾ ਤੋਂ ਸੇਵਕ ਤੋਂ ਸੇਵਾ ਕਰਕੇ ਅੰਤ ਵਿੱਚ ਗੁਰੂ ਦਾ ਰੂਪ ਹੀ ਹੋ ਨਿਬੜੇ। ਇਸ ਤਰ੍ਹਾਂ ਭਾਈ ਜੇਠਾ ਜੀ ਗੁਰੂ ਘਰ ਦੀ ਗਾਖੜੀ ਸੇਵਾ ਵਿੱਚ ਲੀਨ ਸਨ। ਇੱਕ ਖਾਸ ਘਟਨਾ ਘਟ ਗਈ। ਤੀਜੇ ਗੁਰੂ ਜੀ ਦੇ ਮਹਿਲ ਮਾਤਾ ਰਾਮ ਕੌਰ ਜੀ ਨੇ एक दिन अपने पति श्री गुरु अमरदास जी नूं बेनती कीती कि उन्हां दी छोटी साहबजादी बीबी पानी सुख नाल सियाणी हो गई है, इस दे विआह दा वी प्रबंध करना चाहीदा है। तो समय दे रिवाज अनुसार सियाणे मापिआं नूं फिकर हुंदा है, ओह इह फर्ज़ नूं अखों ओहले नहीं करदे। बहुती वारी इवों ही हुंदा है कि पिता नालों माता अपनी बच्ची दी अवस्था विआह दे होण दे योग छेती समझ विच आ जांदी है। माता जी दे मूंह बच्ची वास्ते योग वरन तोड़न लई अचानक जो समय दा रिवाज सी कि लागी नूं भेजिया जांदा सी कि किते योग वर वेख के ते उत्थे ओह संबंध जोड़ देण ते रिश्ता कर देण
जी।
ते बच्ची वास्ते योग वर लभण लई वी जदों लागी नूं तोड़न लगे ਤਾਂ ਅਚਾਨਕ ਮਾਤਾ ਜੀ ਦੀ ਨਿਗਾਹ ਸਾਹਮਣੇ ਆਏ ਭਾਈ ਜੇਠਾ ਜੀ ਉੱਪਰ ਪੈ ਗਈ। ਮਾਤਾ ਜੀ ਦੇ ਅਚਾਨਕ ਮੂੰਹ ਬਿਨਾਂ ਕੁਝ ਵਿਚਾਰੇ ਦੇ ਨਿਕਲ ਗਿਆ, ਵਾਰ ਐਸ ਕਾਕੇ ਜਿਹਾ ਹੋਵੇ। ਆਪਣੇ ਮਹਿਲਾਂ ਦੇ ਮੁੱਖੋਂ ਇਹ ਬਚਨ ਸੁਣ ਕੇ ਗੁਰੂ ਜੀ ਨੇ ਕਿਹਾ, ਇਸ ਜਿਹਾ ਤਾਂ ਫਿਰ ਇਹੋ ਹੀ ਹੈ, ਬਿਨਾਂ ਭਾਈ ਜੇਠਾ ਜੀ ਦੇ ਪਰਿਵਾਰਕ ਪਿਛੋਕੜ ਜਾਣਨ ਦੇ ਗੁਰੂ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਜੀ ਦਾ ਮੰਗਣਾ ਭਾਈ ਜੇਠਾ ਜੀ ਨਾਲ ਕਰ ਦਿੱਤਾ। ਤੇ ਕੁਝ ਸਮੇਂ ਬਾਅਦ ਸੰਨ 1553 ਵਿੱਚ ਬੀਬੀ ਭਾਨੀ ਜੀ ਤੇ ਭਾਈ ਜੇਠਾ ਜੀ ਦਾ ਵਿਆਹ ਵੀ ਕਰ ਦਿੱਤਾ ਗਿਆ
ਜੀ।
ਵਿਆਹ ਉਪਰੰਤ ਵੀ ਭਾਈ ਜੇਠਾ ਜੀ ਨੇ ਦੁਨਿਆਵੀ ਰਿਸ਼ਤੇ ਦਾ ਕਦੀ ਕੋਈ ਮਾਣ ਨਾ ਕੀਤਾ, ਇੱਕ ਸੱਚੇ ਸੇਵਕ ਵਾਂਗ ਹੀ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਮਾਉਂਦੇ ਰਹੇ। ਗੁਰੂ ਜੀ ਦੇ ਵੱਡੇ ਦਮਾਦ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਵੀ ਗੁਰੂ ਘਰ ਤੇ ਹੀ ਰਹਿ ਕੇ ਸੇਵਾ ਕਮਾ ਰਹੇ ਸਨ। ਇਸੇ ਸਮੇਂ ਦੌਰਾਨ ਹੀ ਆਪ ਜੀ ਦੇ ਘਰ 3 ਸਾਹਿਬਜ਼ਾਦਿਆਂ ਨੇ ਜਨਮ ਲਿਆ, ਵੱਡੇ ਬਾਬਾ ਪ੍ਰਿਥੀ ਚੰਦ ਜੀ, ਵਿਚਕਾਰਲੇ ਬਾਬਾ ਮਹਾਦੇਵ ਜੀ ਤੇ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ। ਸ੍ਰੀ ਗੁਰੂ ਅਮਰਦਾਸ ਜੀ ਆਪ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਆਪ ਜੀ ਨੂੰ ਰਾਮਦਾਸ ਨਾਂ ਨਾਲ ਹੀ ਸੰਬੋਧਨ ਕਰਿਆ ਕਰਦੇ ਸਨ। ਇਨੀ ਦਿਨੀ ਲਾਹੌਰ ਤੋਂ ਭਾਈ ਜੇਠਾ ਜੀ ਦੇ ਸ਼ਰੀਕੇ ਭਾਈਚਾਰੇ ਦੇ ਸੋਢੀ ਹਰਿਦੁਆਰ ਜਾਂਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਰੁਕੇ। ਉਹਨਾਂ ਦੇ ਵਿਚਾਰ ਵਿੱਚ ਸੀ ਕਿ ਸਾਡਾ ਮੁੰਡਾ ਗੁਰੂ ਦਾ ਜਵਾਈ ਹੈ ਤੇ ਗੁਰੂ ਘਰ ਦੀ ਵਡਿਆਈ ਸਾਰੇ ਪ੍ਰਸਿੱਧ ਹੀ ਸੀ, ਇਸ ਲਈ ਉਹ ਸੋਚਦੇ ਸਨ ਕਿ ਉੱਥੇ ਸਾਡੇ ਮੁੰਡੇ ਦੀ ਬੜੀ ਪੁੱਛ ਗਿੱਛ ਹੋਵੇਗੀ, ਸਾਨੂੰ ਕੁੜਮਾਚਾਰੀ ਕਰਕੇ ਉਚੇਚਾ ਆਦਰ ਮਾਣ ਮਿਲੇਗਾ ਤੇ ਸਾਡੀ ਵਿਸ਼ੇਸ਼ ਸੇਵਾ ਹੋਵੇਗੀ। ਪਰ ਗੁਰੂ ਘਰ ਵਿੱਚ ਤਾਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਵਾਲਾ ਵਰਤਾਰਾ ਹੀ ਵਰਤਦਾ ਸੀ। ਜਦੋਂ ਉਹਨਾਂ ਨੇ ਵੇਖਿਆ ਕਿ ਭਾਈ ਜੇਠਾ ਜੀ ਉੱਥੇ ਆਮ ਸਿੱਖਾਂ ਵਾਂਗ ਹੀ ਸੇਵਾ ਕਰ ਰਹੇ ਹਨ ਤੇ ਜਵਾਈਆਂ ਭਾਈਆਂ ਵਾਲਾ ਵਰਤਾਰਾ ਕੋਈ ਨਾ ਦਿਸਿਆ ਤਾਂ ਉਹ ਗੁੱਸੇ ਵਿੱਚ ਬੁਰਾ ਭਲਾ ਬੋਲਣ ਲੱਗ ਪਏ। ਭਾਈ ਜੇਠਾ ਜੀ ਨੂੰ ਤਾਨੇ ਮਾਰਨ ਲੱਗ ਪਏ ਕਿ ਜਿਸ ਤਰ੍ਹਾਂ ਟੋਕਰੀ ਢੋ ਕੇ ਹੀ ਰੋਟੀ ਖਾਣੀ ਸੀ ਤਾਂ ਸਹੁਰਿਆਂ ਦਾ ਘਰ ਹੀ ਤੈਨੂੰ ਲੱਭਾ, ਕਿਤੇ ਹੋਰ ਮਿਹਨਤ ਮਜ਼ੂਰੀ ਕਰ ਲੈਂਦਾ। ਬੁੜਬੁੜ ਕਰਦੇ ਹੀ ਗੁਰੂ ਜੀ ਪਾਲ ਜਾ ਕੇ ਵੀ ਹੰਕਾਰ ਦੇ ਬਚਨ ਕਰਨ ਲੱਗ ਪਏ। ਉਹਨਾਂ ਨੂੰ ਉਲਾਹਾਂ ਦੇ ਕੇ ਆਖਣ ਲੱਗੇ, ਜੇ ਸਾਡੇ ਮੁੰਡੇ ਨੂੰ ਦੁਨੀਆਂਦਾਰੀ ਦੀ ਸਮਝ ਨਹੀਂ ਤਾਂ ਤੁਸੀਂ ਤਾਂ ਸਿਆਣੇ ਬਿਆਣੇ ਸੀ, ਤੁਸੀਂ ਘਰ ਜਵਾਈ ਨੂੰ ਇਸ ਤਰ੍ਹਾਂ ਮਜ਼ਦੂਰਾਂ ਵਾਂਗ ਟੋਕਰੀ ਢੋਣ ਲਾਇਆ ਹੋਇਆ, ਤੁਹਾਨੂੰ ਕੁਝ ਵੀ ਲੋਕ ਲਾਜ ਦਾ ਖਿਆਲ ਨਹੀਂ। ਗੁਰੂ ਜੀ ਨੇ ਮੁਸਕਰਾ ਕੇ ਆਖਿਆ, ਪੁਰਖਾ ਇਹ ਟੋਕਰੀ ਨਹੀਂ, ਭਾਈ ਜੇਠਾ ਜੀ ਦੇ ਸਿਰ ਤੇ ਦੀਨ ਦੁਨੀ ਦਾ ਛਤਰ ਹੈ, ਪਰ ਉਹ ਭੋਲੇ ਦੁਨਿਆਵੀ ਸੋਚ ਵਾਲੇ ਲੋਕ ਕੀ ਜਾਣਨ ਗੁਰੂ ਦੀਆਂ ਰੰਗਾਂ ਨੂੰ। ਭਾਈ ਜੇਠਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਜੀ ਦੀ ਸੇਵਾ ਵਿੱਚ ਬੇਨਤੀ ਕਰਦਿਆਂ ਆਖਿਆ ਕਿ ਉਹ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ, ਇਸ ਲਈ ਨਿੱਕੀਆਂ ਗੱਲਾਂ ਕਰਦੇ ਹਨ, ਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਮੁਆਫ ਕਰ ਦਿਓ। ਭਾਈ ਜੇਠਾ ਜੀ ਦਾ ਲਾਹੌਰੀ ਸ਼ਰੀਕਾ ਰਾਤ ਕਹਿ ਰਹਿ ਕੇ ਅਗਲੇ ਦਿਨ ਅੱਗੇ ਦਿਨ ਤੁਰ ਗਿਆ
ਜੀ।
ਗੁਰੂ ਜੀ ਜਾਣਦੇ ਹੀ ਸਨ ਕਿ ਗੁਰੂ ਨਾਨਕ ਦੀ ਗੱਦੀ ਦਾ ਅਧਿਕਾਰੀ ਅਸਲ ਵਿੱਚ ਕੌਣ ਹੈ, ਪਰ ਸੰਗਤਾਂ ਵਿੱਚ ਗੁਰੂ ਜੀ ਦੇ ਦੋਵੇਂ ਦਮਾਦ ਹੀ ਇੱਕੋ ਜਿਹੇ ਸਤਿਕਾਰ ਦੇ ਪਾਤਰ ਸਨ ਤੇ ਕੋਈ ਨਹੀਂ ਸੀ ਜਾਣਦਾ ਕਿ ਇਹਨਾਂ ਦੋਵਾਂ ਵਿੱਚੋਂ ਕੌਣ ਇਹ ਮਾਮ ਪ੍ਰਾਪਤ ਕਰੇਗਾ। ਸਾਹਿਬਜ਼ਾਦਿਆਂ ਬਾਰੇ ਤਾਂ ਸੰਗਤਾਂ ਨੂੰ ਪਤਾ ਲੱਗ ਹੀ ਚੁੱਕਿਆ ਸੀ ਕਿ ਉਹਨਾਂ ਦੋਵਾਂ ਵਿੱਚੋਂ ਕਿਸੇ ਨੂੰ ਇਹ ਮਾਣ ਪ੍ਰਾਪਤ ਨਹੀਂ ਹੋਵੇਗਾ। ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਇੱਕ ਦਿਨ ਗੁਰੂ ਜੀ ਨੇ ਅੰਤਮ ਪ੍ਰੀਖਿਆ ਲੈਣ ਦਾ ਵਿਚਾਰ ਬਣਾਇਆ। ਦੋਹਾਂ ਜਵਾਈਆਂ ਨੂੰ ਆਖਿਆ ਕਿ ਬੌਲੀ ਦੀ ਸੇਵਾ ਹੁੰਦੀ ਵੇਖਣ ਵਾਸਤੇ ਉਹਨਾਂ ਦੇ ਬੈਠਣ ਲਈ ਯੋਗ ਥੜਾ ਬਣਾਇਆ ਜਾਵੇ। ਪੂਰੀ ਜਾਣਕਾਰੀ ਵੀ ਦੇ ਦਿੱਤੀ ਗਈ, ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਥੜੇ ਬਣਾ ਦੇਣ ਤੇ ਗੁਰੂ ਜੀ ਵੇਖਣ ਉਪਰੰਤ ਉਹਨਾਂ ਨੂੰ ਢੁਆ ਦੇਣ। ਪੰਜ ਛੇ ਦਿਨ ਇਹ ਖੇਡ ਜਾਰੀ ਰਹੀ। ਅਖੀਰ ਭਾਈ ਰਾਮਾ ਜੀ ਤਾਂ ਆਖ ਕੇ ਥੜਾ ਬਣਾਉਣੋਂ ਹਟ ਗਏ, ਪਰ ਭਾਈ ਜੇਠਾ ਜੀ ਆਗਿਆ ਵਿੱਚ ਰਹਿ ਕੇ ਥੜੇ ਬਣਾਉਣੋਂ ਨਾ ਹਟੇ। ਤੋ ਅੰਤਮ ਪ੍ਰੀਖਿਆ ਵਿੱਚ ਭਾਈ ਜੇਠਾ ਜੀ ਪਾਸ ਹੋਏ, ਜਿਵੇਂ ਭਾਈ ਲਹਿਣਾ ਜੀ ਅੰਤਮ ਪ੍ਰੀਖਿਆ ਵਿੱਚ ਪਾਸ ਹੋਏ ਸਨ। ਗੁਰੂ ਜੀ ਨੇ ਨਿਰਵੈਤ ਅਨੁਸਾਰ ਪੂਰੀ ਰਸਮ ਕਰਕੇ ਭਾਈ ਜੇਠਾ ਜੀ ਨੂੰ 1 ਸਤੰਬਰ 1574 ਨੂੰ ਗੁਰਗੱਦੀ ਉੱਪਰ ਸੁਸ਼ੋਭਿਤ ਕਰ ਦਿੱਤਾ।
ਜੀ,
ਗੁਰੂ ਜੀ ਦਾ ਹੁਕਮ ਮੰਨ ਕੇ ਬਾਕੀ ਪਰਿਵਾਰ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀ ਪੈ ਗਏ।
ਜੀ,
ਪਰ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨਾਰਾਜ਼ ਹੀ ਰਹੇ। ਭਾਈ ਸੁੰਦਰ ਜੀ ਨੇ ਆਪਣੀ ਬਾਣੀ ਸੱਦ ਵਿੱਚ ਇਸ ਇਤਿਹਾਸਕ ਘਟਨਾ ਨੂੰ ਇਉਂ ਅੰਕਿਤ ਕੀਤਾ ਹੈ। ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸ ਪੈਰੀ ਪਾਏ ਜੀ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਅੰਮ੍ਰਿਤਸਰ ਵਿੱਚ ਜੋਗ ਜਗਾਵੇ ਅਨੁਸਾਰ ਅੰਤਮ ਸਮੇਂ ਗੁਰੂ ਜੀ ਦੀ ਆਗਿਆ ਮੰਨ ਕੇ ਉਹਨਾਂ ਦੀ ਆਗਿਆ ਅਨੁਸਾਰ ਹੀ ਆਪਣੇ ਵਸਾਏ ਦੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਗੁਰੂ ਨਾਨਕ ਦੀ ਸਿੱਖਿਆ ਦੇ ਗੱਫੇ ਵਰਤਾਉਣੇ ਆਰੰਭ ਕਰ ਦਿੱਤੇ। ਸੇਵਾ ਤੇ ਸਿਮਰਨ ਦਾ ਪ੍ਰਵਾਹ ਚਲਾ ਕੇ ਭੁੱਲੀ ਭਟਕੀ ਲੁਕਾਈ ਨੂੰ ਸ਼ਬਦ ਨਾਲ ਜੋੜਿਆ। ਅੰਮ੍ਰਿਤਸਰ ਨਗਰ ਦੀ ਮੋਹੜੀ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਆਗਿਆ ਅਨੁਸਾਰ ਸੰਨ 1574 ਵਿੱਚ ਗੱਡੀ ਸੀ। ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਆਪ ਜੀ ਨੇ ਪਰਿਵਾਰ ਸਮੇਤ ਇੱਥੇ ਵਾਸਾ ਕਰ ਲਿਆ ਤੇ ਸੰਨ 1577 ਵਿੱਚ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਪਾਸੋਂ 700 ਅਰਬੀ ਰੁਪਏ ਤਾਰ ਕੇ 500 ਵਿਘੇ ਜ਼ਮੀਨ ਖਰੀਦ ਕੇ ਸ਼ਹਿਰ ਵਸਾਉਣਾ ਸ਼ੁਰੂ ਕੀਤਾ। ਤੀਜੇ ਗੁਰੂ ਜੀ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਆਪ ਜੀ ਨੇ ਸ਼ਹਿਰ ਨੂੰ ਹਰ ਪੱਖ ਤੋਂ ਸੰਪੂਰਨ ਬਣਾਉਣ ਲਈ ਉੱਦਮ ਆਰੰਭਿਆ। ਜੀਵਾਂ ਦੀ ਹਰ ਪ੍ਰਕਾਰ ਦੀ ਜਲ ਦੀ ਲੋੜ ਪੂਰੀ ਕਰਨ ਲਈ ਸਰੋਵਰਾਂ ਦੀ ਖੁਦਾਈ ਕਰਵਾਈ। ਗੁਰੂ ਪਰਿਵਾਰ ਤੇ ਸਿੱਖ ਸੰਗਤਾਂ ਦੀ ਰਿਹਾਇਸ਼ ਵਾਸਤੇ ਭਵਨਾਂ ਦੀ ਉਸਾਰੀ ਆਰੰਭੀ। ਹਰ ਪ੍ਰਕਾਰ ਦੇ ਵਪਾਰ, ਕਾਰੀਗਰੀ, ਦਸਤਕਾਰੀ ਆਦਿ ਨੂੰ ਉਤਸ਼ਾਹਿਤ ਕੀਤਾ। ਸਿੱਖ ਇਤਿਹਾਸ ਅਨੁਸਾਰ 52 ਕਿੱਤਿਆਂ ਦੇ ਲੋਕਾਂ ਨੂੰ ਦੂਰ ਦੁਰਾਡੇ ਇਲਾਕਿਆਂ ਤੋਂ ਪ੍ਰੇਰ ਕੇ ਇੱਥੇ ਵਸਾਇਆ। ਗੁਰੂ ਕਾ ਬਾਜ਼ਾਰ, ਗੁਰੂ ਕੇ ਮਹਿਲ ਆਦਿ ਦੀ ਉਸਾਰੀ ਕਰਵਾਈ। ਨਵੇਂ ਵਸਣ ਵਾਲੇ ਵਿਅਕਤੀਆਂ ਨੂੰ ਬਿਨਾਂ ਮਜ਼ਹਬ, ਇਲਾਕਾ, ਜਾਤ, ਬੋਲੀ ਆਦਿ ਦੇ ਵਿਤਕਰੇ ਤੋਂ ਹਰ ਸੰਭਵ ਸਹੂਲਤ ਉਹਨਾਂ ਦੇ ਵਸਣ ਵਾਸਤੇ ਦਿੱਤੀ ਗਈ। ਦੁਨੀਆਂ ਸਮਝਦੀ ਹੋਵੇਗੀ ਕਿ ਸ਼ਾਇਦ ਸ਼ਹਿਰ ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ, ਵਿਦਿਅਕ, ਸਮਾਜਿਕ ਆਦਿ ਪਹਿਲੂਆਂ ਦਾ ਕੇਂਦਰ ਹੋਣ ਕਰਕੇ ਸ਼ਾਇਦ ਇੱਥੇ ਵਸਣ ਵਾਲੇ ਵੀ ਸਾਰੇ ਸਿੱਖ ਲੋਕ ਹੀ ਹੋਣਗੇ। ਸਾਰੇ ਲੋਕ ਸਿੱਖ ਹੀ ਹੋਣਗੇ, ਪਰ ਹੈਰਾਨੀ ਹੋਵੇਗੀ ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਕਿ ਸੰਨ 1947 ਤੋਂ ਪਹਿਲਾਂ ਇਸ ਸ਼ਹਿਰ ਵਿੱਚ ਮੁਸਲਮਾਨਾਂ ਦੀ ਗਿਣਤੀ ਵੱਧ ਸੀ ਤੇ ਉਸ ਤੋਂ ਪਿੱਛੋਂ ਹੀ ਇੱਥੇ ਸਿੱਖ ਘੱਟ ਗਿਣਤੀ ਵਿੱਚ ਹੀ ਹਨ, ਜਿਸ ਦਾ ਸਬੂਤ ਮੈਂ 1957 ਤੋਂ ਵੇਖ ਰਿਹਾ ਕਿ ਸ਼ਹਿਰ ਦੀਆਂ 4 ਅਸੈਂਬਲੀ ਸੀਟਾਂ ਵਿੱਚੋਂ ਸਿਰਫ 1 ਤੇ ਹੀ ਸਿੱਖ ਜਿੱਤਦਾ ਹੈ। ਗੁਰੂ ਘਰ ਤੇ ਸਿੱਖ ਸੰਗਤਾਂ ਦੀ ਵਿਸ਼ਾਲਤਾ ਕਾਰਨ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਵਾਂਗ ਹੀ ਜਿਵੇਂ ਉਹਨਾਂ ਨੇ ਮੰਜੀਆਂ ਤੇ ਪੀੜੀਆਂ ਦੇ ਰੂਪ ਵਿੱਚ ਯੋਗ ਗੁਰਸਿੱਖਾਂ ਦੀ ਨਿਯੁਕਤੀ ਕੀਤੀ ਸੀ, ਇਸ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦੀ ਸਥਾਪਨਾ ਕਰਕੇ ਉਹਨਾਂ ਨੂੰ ਦੂਰ ਦੁਰਾਡੇ ਵੱਸ ਰਹੀਆਂ ਸੰਗਤਾਂ ਦੇ ਮੁਖੀਆਂ ਵਜੋਂ ਥਾਪਿਆ ਤਾਂ ਕਿ ਉਹਨਾਂ ਰਾਹੀਂ ਦੂਰ ਦੀਆਂ ਸੰਗਤਾਂ ਨੂੰ ਵੀ ਗੁਰੂ ਕੇਂਦਰ ਨਾਲ ਜੋੜਨ ਵਿੱਚ ਸਹੂਲਤ ਰਹੇ। ਮਸੰਦਾਂ ਦਾ ਕਾਰਜ ਹੁੰਦਾ ਸੀ ਕਿ ਆਪਣੇ ਇਲਾਕੇ ਦੀਆਂ ਸੰਗਤਾਂ ਦੀ ਧਾਰਮਿਕ ਅਗਵਾਈ ਕਰਨੀ, ਉਹਨਾਂ ਨੂੰ ਗੁਰੂ ਦਾ ਉਪਦੇਸ਼ ਦ੍ਰਿੜ ਕਰਾਉਣਾ, ਗੁਰੂ ਦੇ ਨਿਮਿਤ ਕਾਰ ਭੇਟ ਪ੍ਰਾਪਤ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਾਉਣੀ, ਵਿਸਾਖੀ ਤੇ ਦੀਵਾਲੀ ਦੇ ਛਮਾਹੀ ਪੁਰਬਾਂ ਸਮੇਂ ਸੰਗਤਾਂ ਨੂੰ ਗੁਰੂ ਦਰਬਾਰ ਵਿੱਚ ਲੈ ਕੇ ਆਉਣਾ, ਇਹ ਬਹੁਤ ਹੀ ਯੋਗ ਤੇ ਸ਼ਰਧਾਵਾਨ ਸਿੱਖ ਹੋਇਆ ਕਰਦੇ ਸਨ ਜੋ ਕਿ ਸੰਗਤਾਂ ਦੀ ਸਰਬਪੱਖੀ ਅਗਵਾਈ ਕਰਿਆ ਕਰਦੇ ਸਨ
ਜੀ।
ਪਰ ਬਹੁਤ ਸਮਾਂ ਪਿੱਛੋਂ ਜਾ ਕੇ ਇਸ ਸੰਸਥਾ ਵਿੱਚ ਖਰਾਬੀਆਂ ਆ ਜਾਣ ਕਰਕੇ ਦਸਵੇਂ ਗੁਰੂ ਜੀ ਨੇ ਇਸ ਸੰਸਥਾ ਨੂੰ ਬੰਦ ਕਰ ਦਿੱਤਾ
ਜੀ।
ਬਹੁਤ ਹੀ ਮਹੱਤਵਪੂਰਨ ਵਾਕਿਆ ਇੱਕ ਇਹਨਾਂ ਦੇ ਸਮੇਂ ਇਹ ਹੋਇਆ ਕਿ ਪਹਿਲੇ ਗੁਰੂ ਜੀ ਦੇ ਸਮੇਂ ਤੋਂ ਗੁਰੂ ਘਰ ਨਾਲੋਂ ਵਿਛੜ ਚੁੱਕੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸਿੱਧ ਪੁਰਸ਼ ਬਾਬਾ ਸ੍ਰੀ ਚੰਦ ਜੀ ਗੁਰੂ ਦਰਬਾਰ ਨਾਲ ਜੁੜ ਗਏ। ਇਹ ਵਾਕਿਆ ਸਿੱਖ ਇਤਿਹਾਸ ਵਿੱਚ ਇਉਂ ਵਰਣਨ ਕੀਤਾ ਗਿਆ ਹੈ। ਇੱਕ ਦਿਨ ਬਾਬਾ ਸ੍ਰੀ ਚੰਦ ਜੀ ਗੁਰੂ ਕੇ ਚੱਕ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਆਏ। ਪ੍ਰਥਮ ਗੁਰੂ ਜੀ ਦੇ ਸਤਿਕਾਰਯੋਗ ਸਾਹਿਬਜ਼ਾਦੇ ਜਾਣ ਕੇ ਗੁਰੂ ਜੀ ਨੇ ਬਣ ਦਾ ਸਤਿਕਾਰ ਦਿੱਤਾ, ਉੱਚੇ ਆਸਣ ਤੇ ਬਿਰਾਜਮਾਨ ਕਰਵਾਇਆ। ਬਾਬਾ ਜੀ ਗੁਰੂ ਘਰ ਦੀ ਮਹਿਮਾ ਵੇਖ ਕੇ ਕੀਰਤਨ ਸੁਣ ਕੇ ਗੁਰੂ ਜੀ ਵੱਲੋਂ ਮਿਲੇ ਸਤਿਕਾਰ ਸਦਕਾ ਬੜੇ ਪ੍ਰਸੰਨ ਹੋਏ। ਸ੍ਰੀ ਗੁਰੂ ਰਾਮਦਾਸ ਜੀ ਦਾ ਦਾੜਾ ਬਹੁਤ ਸੁੰਦਰ, ਪ੍ਰਭਾਵਸ਼ਾਲੀ ਅਤੇ ਵਿਸ਼ਾਲ ਸੀ। ਬਾਬਾ ਗੁਰੂ ਜੀ ਦੇ ਦਾੜੇ ਵੱਲ ਵੇਖ ਕੇ ਮੌਜ ਵਿੱਚ ਆ ਕੇ ਆਖਣ ਲੱਗੇ, ਪੁਰਖਾ ਆ ਦਾੜਾ ਕਿਉਂ ਇੰਨਾ ਵਧਾਇਆ ਹੈ? ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ, ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ। ਨਾਲ ਹੀ ਆਪਣੇ ਖੱਬੇ ਨਾਲ ਆਪਣਾ ਦਾੜਾ ਫੜ ਕੇ ਤੇ ਸੱਜੇ ਹੱਥ ਨਾਲ ਬਾਬਾ ਜੀ ਦਾ ਇੱਕ ਚਰਨ ਫੜ ਕੇ ਚਰਨ ਸਾਫ਼ ਕਰਨ ਲੱਗ ਪਏ। ਗੁਰੂ ਜੀ ਦੀ ਅਜਿਹੀ ਨਿਮਰਤਾ ਵੇਖ ਕੇ ਬਾਬਾ ਜੀ ਨੇ ਆਪਣਾ ਚਰਨ ਪਿਛਾਂਹ ਹਟਾਉਂਦੇ ਆਖਿਆ, ਧੰਨ ਹੋ ਆਪ, ਧੰਨ ਹੋ, ਤੁਸੀਂ ਪਿਤਾ ਜੀ ਦੀ ਗੁਰਗੱਦੀ ਦੇ ਠੀਕ ਹੀ ਅਧਿਕਾਰੀ ਹੋ। ਇਹਨਾਂ ਗੁਣਾਂ ਕਰਕੇ ਪਹਿਲਾਂ ਗੁਰੂ ਅੰਗਦ ਜੀ ਨੇ ਫਿਰ ਗੁਰੂ ਅਮਰਦਾਸ ਜੀ ਨੇ ਗੁਰਿਆਈ ਪ੍ਰਾਪਤ ਕੀਤੀ ਸੀ। ਆਪ ਧੰਨ ਹੋ, ਆਪ ਦੀ ਸਿੱਖੀ ਧੰਨ ਹੈ। ਸਤਿਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਬਜ਼ੁਰਗੀ ਤੇ ਆਪ ਸਤਿਗੁਰੂ ਜੀ ਦੇ ਸਤਿਕਾਰ ਤੇ ਸਾਹਿਬਜ਼ਾਦੇ ਹੋਣ ਕਰਕੇ ਬਣ ਦਾ ਸਤਿਕਾਰ ਕੀਤਾ ਤੇ ਵਿਦਾਗੀ ਸਮੇਂ 500 ਰੁਪਏ ਤੇ ਇੱਕ ਸੁੰਦਰ ਘੋੜਾ ਆਪ ਜੀ ਦੀ ਭੇਟਾ ਕੀਤਾ। ਆਪ ਜੀ ਨੇ ਆਪਣੇ ਗੁਰਿਆਈ ਕਾਲ ਸਮੇਂ ਸਿੱਖ ਸਮਾਜ ਦੀ ਸਰਬਪੱਖੀ ਉੱਨਤੀ ਕਰਨ ਵਿੱਚ ਭਰਪੂਰ ਹਿੱਸਾ ਪਾਇਆ। ਵੱਖ ਵੱਖ ਸਮੇਂ ਤੇ ਨਿਰੰਕਾਰੀ ਤੇ ਸੰਸਾਰੀ ਪਹਿਲੂਆਂ ਬਾਰੇ ਆਪ ਜੀ ਨੇ ਬਾਣੀ ਉਚਾਰ ਕੇ ਸੰਗਤਾਂ ਵਾਸਤੇ ਸਿੱਖਿਆ ਬਖਸ਼ੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਥਾਂ ਪਰ ਥਾਂ ਪੰਜਵੇਂ ਗੁਰੂ ਜੀ ਦੁਆਰਾ ਸਾਡੀ ਅਗਵਾਈ ਹੇਤ ਅੰਕਿਤ ਕੀਤੀ ਗਈ ਸ਼ੋਭਾ ਪਾ ਰਹੀ ਹੈ। ਆਪ ਜੀ ਦੇ ਤਿੰਨਾਂ ਸਾਹਿਬਜ਼ਾਦਿਆਂ ਦੇ ਵਿਚਾਰ ਬਿਲਕੁਲ ਵੱਖੋ ਵੱਖਰੇ ਸਨ। ਬਾਬਾ ਪ੍ਰਿਥੀ ਚੰਦ ਜੀ ਮੁਕੰਮਲ ਤੌਰ ਤੇ ਸੰਸਾਰੀ ਪੁਰਸ਼ ਸਨ ਤੇ ਰਾਤ ਦਿਨ ਸੰਸਾਰਿਕ ਪ੍ਰਾਪਤੀਆਂ ਕਰਨਾ ਹੀ ਉਹਨਾਂ ਦਾ ਇਕਮਾਤਰ ਉਦੇਸ਼ ਸੀ। ਦੂਜੇ ਬਣੇ ਵਿਚਕਾਰਲੇ ਬਾਬਾ ਮਹਾਂਦੇਵ ਜੀ ਬਿਲਕੁਲ ਹੀ ਸਭ ਕਾਸੇ ਤੋਂ ਉਪਰਾਮ ਹੋ ਕੇ ਵਿਚਰਦੇ ਸਨ। ਸਭ ਤੋਂ ਛੋਟੇ ਅਰਜਨ ਜੀ ਹੁਕਮ ਮੰਨਿਆ ਹੋਵੇ ਪ੍ਰਵਾਨ ਦੇ ਸੁਨਹਿਰੀ ਅਸੂਲ ਦੇ ਧਾਰਨੀ ਸਨ ਤੇ ਪਿਤਾ ਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ ਸਨ। ਸਤਿਗੁਰੂ ਰਾਮਦਾਸ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਤੇ ਹਰ ਪ੍ਰਕਾਰ ਦੀ ਪ੍ਰੀਖਿਆ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਦੇਣ ਦਾ ਫੈਸਲਾ ਕਰ ਲਿਆ। ਇਹ ਪਤਾ ਲੱਗਣ ਤੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਭਾਰੀ ਵਿਰੋਧ ਕੀਤਾ। ਪਿਤਾ ਗੁਰੂ ਜੀ ਦੇ ਸਮਝਾਉਣ ਤੇ ਵੀ ਉਹ ਨਾ ਰੁਕਿਆ। ਝਗੜਾ ਟਾਲਣ ਲਈ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰੋਂ ਗੋਇੰਦਵਾਲ ਚਲੇ ਗਏ ਤੇ ਉੱਥੇ ਹੀ 1 ਸਤੰਬਰ 1581 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਉੱਪਰ ਸੁਸ਼ੋਭਿਤ ਕਰਕੇ ਆਪ ਜੀ ਜੋਤੀ ਜੋਤ ਸਮਾ ਗਏ। ਇਹਨਾਂ ਦੇ ਖਾਸ ਸਮੇਂ ਖਾਸ ਹੀ ਮਹੱਤਵਪੂਰਨ ਵਰਤਾਰੇ ਵਰਤੇ। ਉਹ ਇੱਕ ਆਦਿ ਗੁਰੂ ਜੀ ਦੇ ਸਮੇਂ ਤੋਂ ਗੁਰੂ ਘਰ ਨਾਲੋਂ ਵਿਛੜ ਕੇ ਮਨਮੁਖ ਹੋ ਗਏ ਵਿਅਕਤੀਆਂ ਨੂੰ ਵੀ ਗੁਰੂ ਜੀ ਦੇ ਸਮੇਂ ਮੁੜ ਗੁਰੂ ਘਰ ਨਾਲ ਜੋੜਿਆ ਗਿਆ। ਇਸ ਪ੍ਰਥਾਏ ਇਤਿਹਾਸਕ ਵਾਕਿਆਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਆਪਣੀ ਰਚਨਾ ਨਾਲ ਵਰਣਨ ਕੀਤਾ ਗਿਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪ੍ਰਕਾਰ ਅੰਕਿਤ ਹੈ। ਸਲੋਕ ਮਹਿਲਾ ਚੌਥਾ। ਧੁਰ ਮਾਰੇ ਪੂਰੇ ਸਤਿਗੁਰੂ, ਸਹੀ ਹੁਣ ਸਤਿਗੁਰ ਮਾਰੇ, ਜੇ ਮੇਲਣ ਨੂੰ ਬਹੁਤ ਤੇਰਾ ਲੋਚੀ ਹੈ, ਨਾ ਦੇਈ ਮਿਲਣ ਕਰਤਾਰੇ, ਸਤ ਸੰਗਤ ਢੋਈ ਨਾ ਲੈਣ, ਵਿੱਚ ਸੰਗਤ ਗੁਰ ਵਿਚਾਰੇ, ਕੋਈ ਜਾਏ ਮਿਲੈ ਹੁਣ ਉਹਨਾਂ ਨੂੰ, ਇਸ ਮਾਰੇ ਜਮ ਜੰਦਾਰੇ, ਗੁਰ ਬਾਬੇ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਗੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥੇ ਨਾ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ, ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਇਸ ਕਾਰਜ ਸਭ ਸਵਾਰੇ, ਜੋ ਇੱਛਾ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ, ਸਭ ਨਿਧਾਨ ਸਤਿਗੁਰੂ ਵਿੱਚ जिस अंदर हर उर धारे तो पाए पूरा सतगुरु जिस लिखिया लिखत लिलारे जन नानक मांगे धूड़ तिन जो गुर सिख नित प्यारे। तो इस तरह सतगुरु रामदास साहब जी महाराज हर गुरु साहबान ने समय जो जोत ओहा जुगत साए सह काया फेर पलटी है। शरीर रूप ही बदलदा सी पर ज्योति निरंकार दी जोत रूप हर आप गुरु नानक कहायो तांते अंगद भयो तत् सिओ तत् मिलायो। सो जुगती ते ज्योति ओही वरदी आ रही सी चाहे सवा पांच साल दी उम्र सतगुरु हरकृष्ण साहब जी सन गुरुगद्दी उपर चाहे 95 साल दी उम्र विच सतगुरु अमरदास साहब जी सन गुरुगद्दी उपर
जी।
श्री अमृतसर सतगुरु अमरदास साहब जी दी आग्या दे नाल सतगुरु रामदास साहब दा वसाया होया नगर है जिस दे इस वेले सिखां दी समलो धार्मिक राजधानी समझिया जांदा है। ते सतगुरु रामदास साहब ओ यतीम बच्चा जो जिन्हों के उस दे शरीके भाईचारे वाले लाहौर विच कोई चाचा ताया कोई उन्हां नूं दो एक रोटी नहीं सी देण दा देण दे हसीयत उन्हां दी
ते
ओ अज सतगुरु रामदास साहब दे दर तों हर रोज लखां दी गिणती दे विच भोजन गुरु का लंगर आण के प्राप्त करदे ने। किसे नाल कोई वितकरा नहीं किसे नूं पुछिया नहीं जांदा तू रोज क्यों आना आ इहनूं नहीं पुछिया जांदा तेरा मत की है। बस मर्यादा सहित लंगर आण के गुरु का छक सकदा है। तो इह सतगुरु रामदास साहिब दे दर ते 24 घंटे कोई किसे वेले आवे तैयार भोजन उस नूं प्राप्त हुंदा है जिस नूं बच्चे दे रूप दे विच उस दे शरीक एक रोटी भी नहीं सी दे सकदे। ओ धन धन सतगुरु रामदास जिन सिरिया तिन्हें सवारिया पूरी होई करामात प्रतख करामात है आप सिर जन हारे तारिया। तो गुरु का चक तन दस दी सघन अपार अनूप रामदास और हर हां नानक कसमल जाए नहाए रामदास सारे अमृतसर दे सरोवर च इशनान करन नाल पाप दूर हुंदे हन
जी।
हाँ जी कोई सवाल
बस ज्ञानी जी सवाल
कोई,
कोई नहीं। हाँ विचार कई बार जरूर उत्पन्न होंगे जहन दे विच जदों असीं किसी भी गुरु साहिबान का जिहड़ा जीवन है ना उहदे बारे जानदे
हाँ
ਤਾਂ ਅਸੀਂ ਦੇਖਦੇ ਹਾਂ ਵੀ ਗੁਰੂ ਰਾਮਦਾਸ ਸਾਹਿਬ ਦੇ ਵਿੱਚ ਵੀ ਅੰਤਾਂ ਦੀ ਨਿਮਰਤਾ ਨਿਰਮਾਣਤਾ ਹੈ ਨਾ। ਔਰ ਤੁਸੀਂ ਦੇਖੋ ਜਦੋਂ ਗੁਰਬਾਣੀ ਦੇ ਵਿੱਚ ਯੋਗਦਾਨ ਪਾਉਣ ਦੀ ਗੱਲ ਆਉਂਦੀ ਹੈ ਮਾਫ਼ੀ ਚਾਹਾਂਗੇ ਅੱਜ ਥੋੜ੍ਹੀ ਜਿਹੀ ਗਲੇ 'ਚ ਖਰਾਬੀ ਚੱਲ ਰਹੀ ਹੈ ਅਤੇ ਇਸ ਕਰਕੇ ਆਵਾਜ਼ ਜਿਹੜੀ ਉਹ ਬਿਲਕੁਲ ਸਹੀ ਨਹੀਂ ਆ ਰਹੀ ਪਰ ਸਾਡਾ ਜਿਹੜਾ ਮੰਤਵ ਆ ਉਹ ਵਿਚਾਰਾਂ ਦੀ ਸਾਂਝ ਪਾਉਣਾ ਹੈ ਸੋ ਇਸ ਕਰਕੇ ਤੁਸੀਂ ਮੈਂ ਉਮੀਦ ਕਰਦੀ ਹਾਂ ਵੀ ਇਸ ਗੱਲ ਨੂੰ ਅਣਗੌਲਿਆਂ ਕਰੋਗੇ। ਗੁਰੂ ਰਾਮਦਾਸ ਜੀ ਦੀ ਸਭ ਤੋਂ ਸ਼ਖਸੀਅਤ ਦੀ ਜਿਹੜੀ ਸਭ ਤੋਂ ਵੱਡੀ ਖੂਬੀ ਆ ਕਿ ਅੰਤਾਂ ਦੀ ਨਿਰਮਾਣਤਾ ਦੇ ਨਾਲ ਬਹੁਤ ਗੁਣੀ ਹੋਣ ਦੇ ਬਾਵਜੂਦ ਵੀ ਹੈ ਨਾ ਉਹਨਾਂ ਨੇ ਉਸ ਨਿਰਮਾਣਤਾ ਦਾ ਪੱਲਾ ਜਿਹੜਾ ਉਹ ਕਿਤੇ ਨਹੀਂ ਛੱਡਿਆ ਹੈ ਨਾ ਚਾਹੇ ਉਹ ਪੁੱਤਰਾਂ ਨੇ ਵਿਰੋਧ ਕੀਤਾ ਚਾਹੇ ਉਹ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਹੈ ਨਾ ਕਿਤੇ ਵੀ ਜਿਵੇਂ ਜੇ ਅੱਜ ਅਸੀਂ ਆਪਣੀ ਗੱਲ ਕਰੀਏ ਦੁਨਿਆਵੀ ਜਿਹੜੇ ਲੋਕ ਹੈ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਛੇਤੀ ਅਸੀਂ ਕ੍ਰੋਧ ਦੇ ਵਿੱਚ ਆ ਜਾਂਦੇ ਹਾਂ ਹੈ ਨਾ ਪਰ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਇਹੀ ਪਤਾ ਲੱਗਦਾ ਜਦੋਂ ਗੁਰਬਾਣੀ ਰਚਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਦੇਖੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ ਅਤੇ 31 ਰਾਗਾਂ ਦੇ ਵਿੱਚ ਹੀ ਉਹਨਾਂ ਨੇ ਬਾਣੀ ਰਚੀ ਹੈ ਅਤੇ 30 ਰਾਗਾਂ ਦੀ ਜਿਹੜੀ 30 ਰਾਗਾਂ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਆਪ ਬਾਣੀ ਜਿਹੜੀ ਰਚ ਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਨਾ। ਅਤੇ ਜਿਹੜੀ ਦੂਸਰੀ ਗੱਲ ਕਿ ਉਹਨਾਂ ਨੇ ਮਨੁੱਖਤਾ ਦਾ ਜਿਹੜਾ ਇੱਕ ਸੰਕਲਪ ਆ ਉਹਦੇ ਉੱਤੇ ਜ਼ੋਰ ਦਿੱਤਾ ਗੁਰਬਾਣੀ ਦੇ ਰਾਹੀਂ ਜੀਵਨ ਜਾਂਚ ਦੇ ਰਾਹੀਂ ਇੱਕ ਇੱਕ ਆਪਾਂ ਕਹਿੰਦੇ ਹਾਂ ਅੱਜ ਕੱਲ੍ਹ ਹਮੇਸ਼ਾ ਇਸ ਗੱਲ ਦੀ ਅਸੀਂ ਘਾਟ ਮਹਿਸੂਸ ਕਰਦੇ ਹਾਂ ਕਿ ਸਾਡੇ ਲਈ ਕੋਈ ਆਦਰਸ਼ ਸ਼ਖਸੀਅਤ ਜਿਹੜੀ ਉਹ ਨਹੀਂ ਆ ਹੈ ਨਾ ਔਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਸਾਡੇ ਲਈ ਆਦਰਸ਼ ਸ਼ਖਸੀਅਤਾਂ ਸਾਡੇ ਗੁਰੂ ਸਾਹਿਬਾਨ ਨੇ ਹੈ ਨਾ ਜਦੋਂ ਅਸੀਂ ਆਈਡੀਅਲਸ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਰੋਲ ਮਾਡਲਸ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ ਕਿ ਅਸੀਂ ਗੁਰੂ ਸਾਹਿਬਾਨ ਦੇ ਜਿਹੜੇ ਜੀਵਨ ਤੋਂ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉਹਨਾਂ ਦੇ ਗੁਣਾਂ ਤੋਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰੀਏ ਜੀ।
ਬਿਲਕੁਲ ਬਿਲਕੁਲ ਇੱਕ ਛੋਟੀ ਜਿਹੀ
ਕਿਉਂਕਿ ਆਪਾਂ ਜਿਹੜੀ ਗੱਲ ਕਰਦੇ ਹਾਂ ਇੱਥੇ ਤਾਂ ਪੰਛੀ ਝਾਤਿਆਂ ਨੇ ਦੇਖ ਚੋ ਦਾਣਾ ਟੋਹਣ ਵਾਲੀ ਗੱਲ ਹੁੰਦੀ
ਬਿਲਕੁਲ
ਹੈ।
ਜੀ
ਉਹਨਾਂ ਗੁਰੂਆਂ ਪੀਰਾਂ ਦੀਆਂ ਗੱਲਾਂ ਨੂੰ ਆਪਾਂ ਕੋਈ ਵਿਅਕਤਾ ਬਿਆਨ ਨਹੀਂ ਕਰ ਸਕਦਾ। ਇੱਕ ਹੋਰ ਗੱਲ, ਅੰਤਿਮ ਸਮੇਂ ਜਦੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਤਾ ਤੇ ਉਸ ਵੇਲੇ ਬਾਬਾ ਪ੍ਰਿਥੀ ਚੰਦ ਨੇ ਦੁਨਿਆਵੀ ਤੌਰ ਤੇ ਆਪਣਾ ਹੱਕ ਤੇ ਆਪਣੀ ਸ਼ਕਤੀ ਦਾ ਮਾਣ ਕਰਦਿਆਂ ਹੋਇਆਂ ਬਹੁਤ ਉਹਨਾਂ ਨੇ ਯਤਨ ਵਿਰੋਧ ਕੀਤਾ
ਜੀ।
ਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਜਿਵੇਂ ਤੁਹਾਡੀ ਨਿਮਰਤਾ ਦੀ ਗੱਲ ਬਾਬੇ ਸ੍ਰੀ ਚੰਦ ਵਾਲੀ ਜਾਂ ਹੋਰ ਜਾਂ ਮਤਲਬ ਇਹ ਵੀ ਇੱਕ ਆਦਰਸ਼ ਸਾਡੇ ਸਾਹਮਣੇ ਰੱਖਿਆ ਕਿ ਮਾਣ ਹੁੰਦਾ ਹੋਏ ਨਿਮਾਣਾ ਤਾਣ ਹੁੰਦਾ ਹੋਏ ਨਿਤਾਣਾ ਕੋ ਐਸਾ ਭਗਤ ਸਦਾਏ। ਉਸ ਵੇਲੇ ਪ੍ਰਿਥੀ ਚੰਦ ਨੂੰ ਫਿਰ ਆਪਣੇ ਪੁੱਤਰ ਨੂੰ ਸਮਝਾਉਂਦੇ ਆ ਤੇ ਸਾਡੇ ਵਾਸਤੇ ਚਾਨਣ ਨਾਰਾ ਜੋ ਉਹਨਾਂ ਨੇ ਸ਼ਬਦ ਉਪਦੇਸ਼ ਦਿੱਤਾ ਪੁੱਤਰ ਨੂੰ ਬਾਗੀ ਹੋਏ ਨੂੰ ਉਸ ਨੂੰ ਸ਼ਬਦ ਦੇ ਰੂਪ ਦੇ ਵਿੱਚ ਅੰਕਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ਼ਾਮਿਲ ਕੀਤਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਲਾਭ ਉਠਾਉਣ। ਸਤਿਗੁਰੂ ਰਾਮਦਾਸ ਜੀ ਕਹਿੰਦੇ ਨੇ ਪ੍ਰਿਥੀ ਚੰਦ ਆਪਣੇ ਵੱਡੇ ਪੁੱਤਰ ਨੂੰ ਕਾਹੇ ਪੂਤ ਝਗੜਤ ਸੰਗ ਬਾਪ
ਜੀ,
ਕਾਹੇ ਪੂਤ ਝਗੜਤ ਸੰਗ ਬਾਪ ਜਿਣ ਕੇ ਜਣੇ ਵਡੀਰੇ ਹੋ ਤਿੰਨ ਸੰਗ ਝਗੜਤ ਪਾਪ
ਜੀ,
ਆਪਣੇ ਜਿਣ ਕੇ ਜਣੇ ਵਡੀਰੇ ਹੋ ਤੁਮ ਹੋ ਤਿੰਨ ਸੰਗ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰ ਦੋ, ਜਿਸ ਧਨ ਮਾਇਆ ਤੇ ਸ਼ਕਤੀ ਦਾ ਤੁਸੀਂ ਹੰਕਾਰ ਕਰਦੇ ਹੋ, ਜਿਸ ਧਨ ਕਾ ਤੁਮ ਗਰਭ ਕਰ ਦੋ ਸੋ ਧਨ ਕਿਸੇ ਨਾ ਆਪ, ਇਹ ਕਿਸੇ ਦਾ ਨੀ ਬਣਦਾ ਤੇ ਕੰਮ ਨੀ ਆਉਂਦਾ ਫਿਰ ਪ੍ਰਸ਼ਾਸਨ। ਹਾਂਜੀ, ਜਿਸ ਧਨ ਕਾ ਤੁਮ ਗਰਭ ਕਰ ਦੋ ਸੋ ਧਨ ਕਿਸੇ ਨਾ ਆਪ, ਉਪਦੇਸ਼ ਕਰਤ ਨਾਨਕ ਜਨ ਤੁਮ ਕੋ
ਜੀ,
ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜੋ ਸੁਣੋ ਤੋ ਜਾਏ ਸੰਤਾਪ, ਇਹ ਤੇਰਾ ਕ੍ਰੋਧ ਇਹ ਤੇਰਾ ਗੁੱਸਾ ਇਹ ਤੇਰਾ ਦੁੱਖ ਹੋਣਾ ਦੂਰ ਹੋ ਜਾਏਗਾ ਜੇ ਤੂੰ ਸੁਣ ਕੇ ਇਹਨੂੰ ਮੰਨੇਗਾ, ਜੋ ਸੁਣੋ ਤੋ ਜਾਏ ਸੰਤਾਪ
ਜੀ।
ਸੋ ਸਰ ਕਿੰਨਾ ਵੱਡਾ ਉਪਦੇਸ਼ ਆਪਣੇ ਪੁੱਤਰ ਨੂੰ ਸਤਿਗੁਰੂ ਅਰਜਨ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ, ਪਰ ਕਿਉਂਕਿ ਉਸ ਦੀ ਆਪਣੀ ਯੋਗਤਾ ਆਪਣੀ ਤਾਕਤ ਆਪਣਾ ਰਸੂਖ ਸਰਕਾਰੇ ਦਰਬਾਰੇ ਮਸੰਦਾਂ ਗੁਰਸਿੱਖਾਂ ਦੇ ਵਿੱਚ ਜੋ ਸੀ, ਕਿਉਂਕਿ ਗੁਰੂ ਘਰ ਦਾ ਕਾਰੋਬਾਰ ਹੀ ਉਹੀ ਸੀ ਸਾਰਾ ਕੁਝ, ਤੇ ਉਹਦੇ ਹੰਕਾਰ ਵਿੱਚ ਕਿਉਂਕਿ ਜਿਵੇਂ ਹਰਜੂ ਹੰਕਾਰ ਨਾ ਪਈ ਹਉਮੈ ਹੰਕਾਰ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਨਾਂ ਵਸਾ ਇੱਕ ਥਾਂ ਪਰਮਾਤਮਾ ਦਾ ਨਾਮ ਤੇ ਹਉਮੈ ਇੱਕ ਥਾਂ ਨਹੀਂ ਵੱਸ ਸਕਦਾ, ਤੇ ਗੁਰੂ ਦਾ ਉਪਦੇਸ਼ ਜਿਹੜਾ ਆ ਉਹ ਵੀ ਕਿਵੇਂ ਵੱਸ ਜਾਵੇ, ਕਿਉਂਕਿ ਦੁਨਿਆਵੀ ਸ਼ਕਤੀਆਂ ਦੇ ਮਾਣ ਦੇ ਵਿੱਚ ਹੰਕਾਰਿਆ ਹੋਇਆ ਪ੍ਰਿਥੀ ਚੰਦ ਜਿਹੜਾ ਸਮਝਦਾ ਸੀ ਕਿ ਮੇਰੇ ਪਿਓ ਨੇ ਮੇਰਾ ਹੱਕ ਮਾਰ ਕੇ ਆਪਣੇ ਛੋਟੇ ਪੁੱਤਰ ਨੂੰ ਦੇ ਦਿੱਤਾ
ਜੀ।
ਹਾਂਜੀ,
ਸੋ ਗੁਰੂ ਸਾਹਿਬਾਨ ਨੂੰ ਵੀ ਜਿਵੇਂ ਸਾਡੇ ਵਰਗੇ ਜਿਹੜੇ ਦੁਨਿਆਵੀ ਲੋਕ ਆ ਉਹਨਾਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਔਕੜਾਂ ਜਿਹੜੀਆਂ ਝੱਲਣੀਆਂ ਪੈਂਦੀਆਂ, ਸੋ ਗੁਰੂ ਸਾਹਿਬਾਨ ਜਿਹੜੇ ਆ ਉਹਨਾਂ ਦੇ ਜੀਵਨ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਔਕੜਾਂ ਆਈਆਂ, ਪਰ ਜਿਹੜੀ ਵਿਦਵਤਾ ਉਹਨਾਂ ਦੀ ਜਾਂ ਜਿਹੜੀ ਨਿਰਮਾਣਤਾ ਹੈ ਨਾ, ਉਸ ਦਾ ਕਿਤੇ ਵੀ ਹੰਕਾਰ ਉਹਨਾਂ ਦੀ ਸ਼ਖਸੀਅਤ 'ਚ ਨਜ਼ਰ ਨਹੀਂ ਆਉਂਦਾ। ਅੱਜ ਕੱਲ੍ਹ ਤਾਂ ਥੋੜ੍ਹਾ ਜਿਹਾ ਗਿਆਨ ਹੋਣ 'ਤੇ ਹੀ ਅਸੀਂ ਹੰਕਾਰੀ ਹੋ ਜਾਂਦੇ ਹਾਂ, ਅਤੇ ਬਹੁਤ ਵੱਡੇ ਵੱਡੇ ਜਿਹੜੇ ਨਾਮ ਆ ਹੈ ਨਾ ਵਿਦਵਤਾ ਦੇ ਨਾਲ ਜੁੜਦੇ ਆ, ਉਹਨਾਂ ਦੀ ਜਿਹੜੀ ਸ਼ਖਸੀਅਤ ਨੂੰ ਜਦੋਂ ਆਪਾਂ ਨੇੜਿਓਂ ਦੇਖਦੇ ਹਾਂ ਤਾਂ ਫਿਰ ਇਸ ਤਰ੍ਹਾਂ ਲੱਗਦਾ ਕਿ ਹਾਂ ਜੋ ਅਸੀਂ ਉਹਨਾਂ ਦੇ ਬਾਰੇ ਸੁਣਦੇ ਜਾਂ ਪੜ੍ਹਦੇ ਰਹੇ ਹੈ ਨਾ ਉਹਨਾਂ ਤੋਂ ਬਹੁਤ ਵੱਖਰੇ, ਪਰ ਜਦੋਂ ਅਸੀਂ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਵੇਖਦੇ ਹਾਂ ਤਾਂ ਗੁਰੂ ਉਪਦੇਸ਼ ਜਿਹੜਾ ਗੁਰਬਾਣੀ ਦੇ ਵਿੱਚ ਉਹਨਾਂ ਨੇ ਦਿੱਤਾ ਸਾਨੂੰ ਹੈ ਨਾ, ਉਹਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਵੀ ਢਾਲਿਆ, ਉਸੇ ਤਰ੍ਹਾਂ ਉਹ ਤਾਂ ਹੀ ਕਰਕੇ ਉਹ ਆਦਰਸ਼ ਜਿਹੜੇ ਆ ਉਹ ਬਣਨ ਦੇ ਬਿਲਕੁਲ ਯੋਗ ਨੇ ਹੈ ਨਾ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਜਿਹੜੇ ਆਗਮਨ ਪੁਰਬ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਦੇ ਉੱਤੇ ਇੱਕ ਪੰਛੀ ਝਾਤ ਜਿਹੜੀ ਹੈ ਉਹ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਹਦੇ ਲਈ ਅਸੀਂ ਗਿਆਨੀ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ, ਕਿਉਂਕਿ ਗਿਆਨੀ ਜੀ ਵਿਸ਼ੇਸ਼ ਤੌਰ ਦੇ ਉੱਤੇ ਆਪਣਾ ਸਮਾਂ ਜਿਹੜਾ ਆ ਉਹ ਕੱਢਦੇ ਆ ਸਾਡੇ ਨਾਲ, ਇਹ ਕੀਮਤੀ ਜਾਣਕਾਰੀ ਸਾਂਝੀ ਕਰਦੇ ਆ। ਸੋ ਗਿਆਨੀ ਜੀ ਬਹੁਤ ਬਹੁਤ ਧੰਨਵਾਦ, ਅਤੇ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ।
ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਸਿਲਸਿਲਾ ਸੀ ਵਿਰਸਾ ਅਤੇ ਇਤਿਹਾਸ ਦਾ, ਸਾਡੇ ਨਾਲ ਸਾਂਝ ਪਾ ਰਹੇ ਸਨ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਹੋਰੀ। ਸਿਲਸਿਲੇ ਦੀ ਜਿਹੜੀ ਇੱਥੇ ਸਮਾਪਤੀ ਕਰਦੇ ਹਾਂ, ਅਤੇ ਅਗਲੇ ਸਿਲਸਿਲੇ ਵੱਲ ਆਪਾਂ ਬਹੁਤ ਜਲਦ ਵਧਣਾ ਕਿ ਹਾਲ ਚਾਲ ਆਸਟ੍ਰੇਲੀਆ ਲੈ ਕੇ ਆਉਂਦੇ ਹਾਂ ਬਹੁਤ ਜਲਦ, ਪਰ ਉਸ ਤੋਂ ਪਹਿਲਾਂ ਇੱਕ ਗੀਤ ਰਣਜੀਤ ਬਾਬਾ ਦੀ ਆਵਾਜ਼।
ऐसा प्रकाश जहानी आया ते हो गए दूर हनेरे हाँ सदियां बदी रात है मुकियो ते परे खेड़िया ना सबनू ए जो घड़िया आईया जी होन मुबारक सबनू ए जो घड़िया आईया जी गुरपुरब दिया सारिया नू होन वधाइया जी गुरपुरब दिया सारिया नू होन वधाइया जी होन मुबारक सबनू आप आया बाणी रूप च करने सबनू जाप लाया जग नू तारन वाला जग ते आप आया बाणी रूप च करने सबनू जाप लाया सुकियां कलियां देखियां मैं जो सुकियां कलियां देखियां मैं जो फिर महकाइयां जी गुरपुरब दिया सारिया नू होन वधाइयां जी गुरपुरब दिया सारिया नू होन वधाइयां जी होन मुबारक सब नू जिनी है कैले नू पारे उतारी दाता दिल दे मेले नू भला होवे सरबत दा एहो भला होवे सरबत दा एहो आसा लाइया जी गुरपुरब दिया सारिया नू होन वधाइया जी गुरपुरब दिया सारिया नू मुबारक सबनू दर्शन वाली प्यास लगी सी नैणा नू संगत विच जुड़ बैठे वीर ते पैणा नू दर्शन वाली प्यास लगी सी नैणा नू संगत विच जुड़ बैठे वीर ते पैणा नू तन गुरु दिया तन गुरु दिया किरत कमाइया जी गुरपुरब दिया सारिया नू होन वधाइया
जी दोस्तों गीत तुसी सुन रहे सी रणजीत बाबा दी आवाज़ दे विच गीतों बाद एक बार फिर स्वागत करते हैं तुसी साडे नाल जुड़े हुए हो साडे मॉर्निंग शो लहरां दे विच और लहरां प्रोग्राम च अगला जिहड़ा सिलसिला है वह है की हाल चाल आस्ट्रेलिया सो की हाल चाल आस्ट्रेलिया दौरान साडे नाल हाल चाल साझा करते होंगे रघबीर सिंह धंजल हुरी इस वेले साडे नाल फोन लाइन के जरिए जुड़ चुके हैं बहुत बहुत स्वागत करते हैं धंजल साहब सत श्री अकाल
ਸਤਿ ਸ਼੍ਰੀ ਅਕਾਲ ਅਮਰਦੀਪ ਭੈਣ ਜੀ ਸਤਿ ਸ਼੍ਰੀ ਅਕਾਲ ਹਰਮਨ ਰੋੜੇ ਰੇਡੀਓ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ
जी बहुत प्यार भरी सत श्री अकाल साढ़े वालों स्रोतियां तक भी थोड़ी सत श्री अकाल पहुंच चुकी है ते होर सुनाओ की हाल चाल
ਹਾਲ ਚਾਲ ਭੈਣ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੇ ਹਾਲ ਚਾਲ ਏਦਾਂ ਜੀ ਜਿਹੜਾ ਕਹਿੰਦੇ ਹੁੰਦੇ ਆ ਵੀ ਬੁਖਾਰ ਆ ਓਦਾਂ ਕੋਈ ਨਾ ਕੋਈ ਸੀਜ਼ਨ ਦੇ ਵਿੱਚ ਕੋਈ ਨਾ ਕੋਈ ਚੀਜ਼ ਆਉਂਦੀ ਆ
ਜੀ
ਤੇ ਕ੍ਰਿਕਟ ਦਾ ਬੁਖਾਰ ਜਿਹੜਾ ਸਿਰ ਚੜ ਕੇ ਬੋਲ ਰਿਹਾ ਜੀ
ਜੀ ਜੀ ਬਿਲਕੁਲ ਕੱਲ ਤਾਂ ਹਾਂਜੀ ਕੱਲ ਬਹੁਤ ਸੋਹਣੀ ਬੜੀ ਰੌਚਕ ਕਹਿ ਲਓ ਦਿਲਚਸਪ ਖੇਡ ਜਿਹੜੀ ਉਹ ਦੇਖਣ ਨੂੰ ਮਿਲੀ ਆ ਜਿਹੜੇ ਕ੍ਰਿਕਟ ਪ੍ਰੇਮੀ ਆ ਉਹਨਾਂ ਨੂੰ ਹਨਾ
ਜੀ ਭੈਣ ਜੀ ਆਸਟ੍ਰੇਲੀਆ ਦੀਆਂ ਗੱਲਾਂ ਹਾਲ ਚਾਲ ਆਸਟ੍ਰੇਲੀਆ ਤੋਂ ਦੱਸਣ ਲੱਗੇ ਆ ਤੇ ਫਿਰ ਗੱਲ ਵੀ ਆਸਟ੍ਰੇਲੀਆ ਦੀ ਹੀ ਹੋਣੀ ਚਾਹੀਦੀ ਆ ਆਸਟ੍ਰੇਲੀਆ ਕ੍ਰਿਕਟ ਦੀ ਹੀ ਗੱਲ ਹੋਣੀ ਚਾਹੀਦੀ ਆ ਤੇ ਇਸ ਲਈ ਅੱਜ ਇਹ ਗੱਲ ਅੱਜ ਬੜਾ ਦਿਲ ਕਰ ਰਿਹਾ ਸੀਗਾ ਕਿ ਇਹ ਗੱਲਬਾਤ ਕੀਤੀ ਜਾਵੇ ਰਾਤ ਵਰਲਡ ਕੱਪ ਦਾ ਸਭ ਤੋਂ ਰੋਮਾਂਚਕਾਰੀ ਮੈਚ ਜਿਹੜਾ ਕੱਲ ਦੇਖਣ ਨੂੰ ਮਿਲਿਆ ਭੈਣ ਜੀ
ਜੀ ਜੀ ਜੀ ਬਿਲਕੁਲ ਪੰਜ ਦੌੜਾਂ ਦੇ ਨਾਲ ਆਸਟ੍ਰੇਲੀਆ ਨੇ ਜਿੱਦਾਂ ਜਿੱਤ ਹਾਸਲ ਕੀਤੀ ਤੇ ਆਪਣੇ ਆਪ ਦੇ ਵਿੱਚ ਇਤਿਹਾਸਿਕ ਵੀ ਰਿਹਾ ਮੈਚ ਹੈ ਨਾ
ਉਹਦੇ ਵਿੱਚ ਭੈਣ ਜੀ ਇਤਿਹਾਸਿਕ ਤਾਂ ਰਿਹਾ ਪਰ ਮੈਂ ਇਹਦੇ ਵਿੱਚ ਹਾਲੇ ਵੀ ਇਹਦੇ ਵਿੱਚ ਮੈਂ ਨਿਊਜ਼ੀਲੈਂਡ ਦੀ ਜਿੱਤ ਹੀ ਮੰਨਦਾ ਆ ਕਿਉਂਕਿ ਜਿਹੜੀ ਉਹਨਾਂ ਨੇ ਆਪਣੀ ਨਿਊਜ਼ੀਲੈਂਡ ਨੇ ਜਿਹੜੀ ਆਪਣੀ ਮਜ਼ਬੂਤੀ ਦਿਖਾਈ ਆਪਣੀ ਖੇਡ ਦੇ ਵਿੱਚ
ਜੀ
ਉਹ ਮਜ਼ਬੂਤੀ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਨਿਊਜ਼ੀਲੈਂਡ ਦੀ ਵਰਲਡ ਕੱਪ ਜਿੱਤਣ ਦੀ ਦਾਅਵੇਦਾਰੀ ਪੇਸ਼ ਕਰਦੀ ਆ
ਜੀ
ਕਿਉਂਕਿ ਜਿਹੜਾ ਆਸਟ੍ਰੇਲੀਆ ਦੀ ਖੇਡ ਆਪਾਂ ਦੇਖੀ ਆਸਟ੍ਰੇਲੀਆ ਦਾ ਜਿਹੜਾ ਸ਼ੁਰੂਆਤੀ ਦੌਰ ਸੀ ਬਹੁਤ ਵਧੀਆ ਸੀ ਵਿੱਚੋਂ ਆ ਕੇ ਇਹਨਾਂ ਦੀ ਜਿਹੜੀ ਪਾਰੀ ਆ ਲੜਖੜਾ ਗਈ ਵਿੱਚੋਂ ਕੋਈ ਇੰਨੇ ਇਹਨਾਂ ਤੋਂ ਰਨ ਨਹੀਂ ਜ਼ਿਆਦਾ ਬਣ ਸਕੇ ਹਾਲਾਂਕਿ ਜਿਸ ਹਿਸਾਬ ਨਾਲ ਆਸਟ੍ਰੇਲੀਆ ਨੇ ਸ਼ੁਰੂਆਤ ਕੀਤੀ ਸੀ ਸਕੋਰ 400 ਤੋਂ ਉੱਪਰ ਜਾਣਾ ਚਾਹੀਦਾ ਸੀ ਪਰ ਵਿੱਚੋਂ ਕੁਛ ਦੇਖੋ ਖੇਡੋਗੇ ਤਾਂ ਗਲਤੀਆਂ ਕਰੋਗੇ ਗਲਤੀਆਂ ਹੋਈਆਂ ਉਹ ਰੋਜ਼ ਹੁੰਦੀਆਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਪਰ ਜੇ ਦੋਨਾਂ ਨੂੰ ਆਪਾਂ ਕਹਿੰਦੇ ਹਾਂ ਦੋਵੇਂ ਪਾਸੇ ਰੱਖ ਕੇ ਦੇਖਿਆ ਜਾਵੇ ਤੇ ਮਜ਼ਬੂਤੀ ਦੀ ਗੱਲ ਦੇਖੀ ਜਾਵੇ ਉਹਦੇ ਵਿੱਚ ਆਸਟ੍ਰੇਲੀਆ ਮੈਨੂੰ ਨਿਊਜ਼ੀਲੈਂਡ ਦੇ ਮੁਕਾਬਲੇ ਕਮਜ਼ੋਰ ਨਜ਼ਰ ਆਇਆ ਤੇ ਉਹਦੇ ਨਾਲ ਉਹਨਾਂ ਦੀ ਨਿਊਜ਼ੀਲੈਂਡ ਦੀ ਜਿਹੜੀ ਮਜ਼ਬੂਤੀ ਜ਼ਿਆਦਾ ਕਿਉਂਕਿ ਉਹਦੇ ਨਿਊਜ਼ੀਲੈਂਡ ਦੇ 1 ਤੋਂ ਲੈ ਕੇ 8 ਤੱਕ ਜਿਹੜੇ ਜਿੰਨੇ ਬੱਲੇਬਾਜ਼ ਸੀ ਪੂਰੀ ਗਹਿਰਾਈ ਤੱਕ ਉਹਨਾਂ ਨੇ ਬੱਲੇਬਾਜ਼ੀ ਕੀਤੀ ਇਹ ਚੀਜ਼ ਉਹਨਾਂ ਲਈ ਉਹਨਾਂ ਦੇ ਹੱਕ 'ਚ ਜਾਂਦੀ ਹੈ ਜੀ ਦੇਖੋ ਵਧਾਈ ਆਸਟ੍ਰੇਲੀਆ ਦੀ
ਬਿਲਕੁਲ ਪਰ ਉਹੀ ਗੱਲ ਹੁੰਦੀ ਹੈ ਨਾ ਕਹਿੰਦੇ ਹੁੰਦੇ ਆ ਵੀ ਜਿੱਤ ਤਾਂ ਜਿੱਤ ਹੀ ਆ ਭਾਵੇਂ ਹੁਣ ਉਹ ਪੰਜ ਦੌੜਾਂ ਦੇ ਨਾਲ ਹੀ ਇਹਨਾਂ ਨੂੰ ਮਿਲੀ ਹੈ ਹਨਾ ਤੇ ਉਹ ਫਿਰ ਜਿਹੜਾ ਪਾਸਾ ਆ ਉਹ ਖੇਡ ਦਾ ਜਦੋਂ ਪਲਟਦਾ ਆ ਹਨਾ ਉਹ ਕਿਸੇ ਵੀ ਤਰੀਕੇ ਹੋਵੇ ਚਾਹੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਨਿਊਜ਼ੀਲੈਂਡ ਦੀ ਖੇਡ ਆ ਹਨਾ ਉਹ ਬਹੁਤ ਜ਼ਬਰਦਸਤ ਸੀ ਔਰ ਜਿਹੜੀ ਖੇਡ ਦਾ ਜਿਹੜਾ ਪ੍ਰਦਰਸ਼ਨ ਆ ਉੱਥੇ ਖਿਡਾਰੀਆਂ ਨੇ ਕੀਤਾ ਉਹ ਬਿਲਕੁਲ ਮੰਨਣ ਯੋਗ ਹੈ ਤੇ ਇੱਥੇ ਥੋੜ੍ਹੇ ਜਿਹੇ ਸੁਚੇਤ ਹੋਣ ਦੀ ਲੋੜ ਜਿਹੜੇ ਆਸਟ੍ਰੇਲੀਅਨ ਖਿਡਾਰੀਆਂ ਨੂੰ ਵੀ ਆ ਹਨਾ ਕਿਉਂਕਿ ਕਈ ਵਾਰ ਇਹ ਵੀ ਸੋਚ ਲਿਆ ਜਾਂਦਾ ਜਦੋਂ ਕਈ ਵਾਰ ਜਿੱਤ ਜਿਹੜੀ ਆ ਉਹ 1-2 ਵਾਰ ਮਿਲਦੀ ਆ ਤਾਂ ਫਿਰ ਇੱਦਾਂ ਵੀ ਲੱਗਦਾ ਕਿ ਸ਼ਾਇਦ ਸਾਡੀ ਜਿਹੜੀ ਟੀਮ ਆ ਬੜੀ ਮਜ਼ਬੂਤ ਸਥਿਤੀ ਦੇ ਵਿੱਚ ਆ ਪਰ ਕਈ ਵਾਰ ਜਦੋਂ ਖੇਡ ਦੇ ਵਿੱਚ ਤੁਸੀਂ ਜਦੋਂ ਜਾਂਦੇ ਮੈਦਾਨ ਦੇ ਵਿੱਚ ਜਦੋਂ ਜਾਂਦੇ ਆ ਹਨਾ ਤਾਂ ਫਿਰ ਕਈ ਵਾਰ ਉਸ ਮੌਕੇ ਜਿਹੜੇ ਚੈਲੰਜਸ ਆਉਂਦੇ ਆ ਜਿਹੜੀਆਂ ਚੁਣੌਤੀਆਂ ਆਉਂਦੀਆਂ ਉਹ ਕਈ ਵਾਰ ਫਿਰ ਮੁਸ਼ਕਲਾਂ ਵੀ ਪੈਦਾ ਕਰ ਦਿੰਦੀਆਂ
ਜੀ ਉਹਦੇ ਨਾਲ ਏਦਾਂ ਨਾ ਭੈਣ ਜੀ ਕਿਉਂਕਿ ਦੇਖੋ ਗਰਾਊਂਡ ਵੀ ਬਦਲ ਜਾਂਦਾ ਕਰਾਊਡ ਵੀ ਬਦਲ ਜਾਂਦੀ ਆ
ਜੀ
ਤੇ ਵਾਤਾਵਰਨ ਵੀ ਬਦਲ ਜਾਂਦਾ ਆ ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਕੱਲ ਦਾ ਮੈਚ ਧਰਮਸ਼ਾਲਾ ਚ ਸੀ
ਬਿਲਕੁਲ
ਇੱਕ ਪਾਸੇ ਮੈਚ ਧਰਮਸ਼ਾਲਾ ਦਾ ਮੌਸਮ ਤੇ ਧਰਮਸ਼ਾਲਾ ਦਾ ਮੌਸਮ ਤੇ ਜੇ ਚੇਨਈ ਦਾ ਮੌਸਮ ਦੇਖਿਆ ਜਾਵੇ ਤਾਂ ਦੋਨਾਂ ਚ ਬਹੁਤ ਫਰਕ ਆ
ਬਿਲਕੁਲ
ਤਾਂ ਉਹ ਜਿਹੜੇ ਹਾਲਾਤ ਨੇ ਉਹਨਾਂ ਦੀ ਜਿਹੜੀਆਂ ਪਿੱਚਾਂ ਨੇ ਉਹਨਾਂ ਦੀ ਜਿਹੜੀ ਫਿਰ ਉਹਨਾਂ ਦੀ ਜਿਹੜੀ ਕਰਾਊਡ ਆ ਕੱਲ ਧਰਮਸ਼ਾਲਾ ਦੇ ਮੈਦਾਨ ਦੇ ਵਿੱਚ ਦੇਖੋ ਮੈਚ ਨਿਊਟਰਲ ਕਹਿੰਦੇ ਹੁੰਦੇ ਆ ਨਿਊਟਰਲ ਮੈਚ ਸੀ ਆਸਟ੍ਰੇਲੀਆ ਨਿਊਜ਼ੀਲੈਂਡ ਪਰ ਖੱਚਾ ਖੱਚ ਭਰਿਆ ਹੋਇਆ ਸਟੇਡੀਅਮ ਤੇ ਦਰਸ਼ਕਾਂ ਨੇ ਪੂਰਨ ਰੂਪ ਦੇ ਵਿੱਚ ਆਨੰਦ ਮਾਣਿਆ ਇਹਦੇ ਲਈ ਉਹ ਜਿਹੜੇ ਦਰਸ਼ਕ ਨੇ ਉਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਅਕਸਰ ਕੀ ਹੁੰਦਾ ਜਦੋਂ ਆਪਣੇ ਮੁਲਕ ਦਾ ਮੈਚ ਨਾ ਹੋਵੇ ਤਾਂ ਨੋਰਮ ਇਹੀ ਗੱਲ ਆ ਸਧਾਰਨ ਤੌਰ ਦੇ ਉੱਤੇ ਹੀ ਕਿ ਉਹ ਜਿਹੜੇ ਗਰਾਊਂਡ ਨੇ ਉਹ ਖਾਲੀ ਰਹਿ ਜਾਂਦੇ ਨੇ ਪਰ ਕਹਿੰਦੇ ਨੇ ਵੀ ਉਸ ਮੈਚ ਗੱਲ ਸੁਣਨ ਵਿੱਚ ਆਈ ਆ ਕਿ ਸੋਸ਼ਲ ਮੀਡੀਆ ਜਿਹੜੇ ਕਿ ਉਸ ਮੈਚ ਦੀਆਂ ਟਿਕਟਾਂ 20 ਬਲੈਕ ਚ ਵਿਕੀਆਂ ਨੇ ਪਹਿਲਾਂ ਹੀ ਇੱਕ ਤਾਂ ਉੱਤਰੀ ਭਾਰਤ ਚ ਦਿੱਲੀ ਤੋਂ ਬਾਅਦ ਧਰਮਸ਼ਾਲਾ ਦਾ ਹੀ ਮੈਦਾਨ ਰਹਿ ਜਾਂਦਾ ਸੀ ਕਿਉਂਕਿ ਮੋਹਾਲੀ ਦਾ ਜੇ ਮੋਹਾਲੀ ਦਾ ਮੈਚ ਮੋਹਾਲੀ ਮੈਚ ਨਹੀਂ ਹੋ ਰਹੇ ਕਿਉਂਕਿ ਉਹਦੇ ਵਿੱਚ ਕੁਛ ਕਹਿੰਦੇ ਉਹਦੀ ਤਕਨੀਕੀ ਕਾਰਨ ਨੇ ਤੇ ਉਹ ਗਰਾਊਂਡ ਰਿਪੇਅਰ ਵਗੈਰਾ ਜਾਂ ਸਟੇਡੀਅਮ ਨਵਾਂ ਬਣਨ ਦੀ ਗੱਲਬਾਤ ਚੱਲਦੀ ਪਈ ਆ ਧਰਮਸ਼ਾਲਾ, ਇਸ ਕਰਕੇ ਇਸ ਕਰਕੇ ਪੰਜਾਬ ਦਾ ਸਾਰਾ ਹਿਮਾਚਲ ਦਾ ਹਰਿਆਣੇ ਦੇ ਸਾਰੇ ਦਰਸ਼ਕ ਜਿਹੜੇ ਨੇ ਧਰਮਸ਼ਾਲਾ ਹੀ ਪਹੁੰਚਦੇ ਨੇ। ਦਿੱਲੀ ਪਹੁੰਚਣ ਲੱਗਿਆ ਤਾਂ ਜਦੋਂ ਤੁਸੀਂ ਗਰਾਊਂਡ 'ਚ ਪਹੁੰਚਣਾ ਉਦੋਂ ਤੱਕ ਤਾਂ ਇੱਕ ਇਨਿੰਗ ਮੁੱਕ ਜਾਂਦੀ ਹੈ।
ਜੀ 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 ਬਿਲਕੁਲ
ਹਾਂਜੀ।
ਸੋ ਖੈਰ ਵਧਾਈ ਆਪਾਂ ਦਿੰਦੇ ਹਾਂ ਆਸਟ੍ਰੇਲੀਆ ਦੀ ਟੀਮ ਨੂੰ ਵੀ ਤੇ ਜਿਹੜੇ ਕ੍ਰਿਕਟ ਪ੍ਰੇਮੀ ਆ ਉਹਨਾਂ ਨੂੰ ਵੀ, ਹਨਾ। ਤੇ
ਜੀ ਜੀ ਪਰ ਤੁਹਾਨੂੰ ਰੋਕਣਾ ਚਾਹੁੰਦਾ, ਪਰ ਵਧਾਈਆਂ ਜੇ ਮੁੱਕੀਆਂ ਨਹੀਂ ਹੈ ਜੀ।
ਅੱਛਾ ਠੀਕ ਹੈ,
ਸੌਰੀ।
ਹਾਂਜੀ ਹਾਂਜੀ,
ਵਧਾਈਆਂ ਜੇ ਮੁੱਕੀਆਂ ਨਹੀਂ ਜੀ। ਵਧਾਈਆਂ ਤਾਂ ਸਿਡਨੀ 'ਚ ਭਾਰਤੀ ਮੂਲ ਦੇ ਜੰਪਲ ਤਨਵੀਰ ਸਿੰਘ ਸੰਘਾ ਦੇ ਮਾਂ ਬਾਪ ਨੂੰ ਵੀ ਬਣਦੀਆਂ ਜੀ,
ਜੀ
ਜਿਨ੍ਹਾਂ ਦੀ ਅਗਲੀ ਭਾਰਤੀ ਜਿਹੜਾ ਅਗਲਾ ਮੈਂ ਅਗਲੇ ਜਿਹੜੀ ਸੀਰੀਜ਼ ਹੋਣੀ ਆ ਵਰਲਡ ਕੱਪ ਤੋਂ ਬਾਅਦ ਟੀ ਟਵੈਂਟੀ ਦੀ ਜਿਹੜੀ ਸੀਰੀਜ਼ ਹੋਣੀ ਆ, ਜਿਹੜੀ ਅਗਲੀ ਸੀਰੀਜ਼ ਮੈਚ ਭਾਰਤ ਦੇ ਦੌਰੇ ਤੇ ਜਾਣਾ ਆਸਟ੍ਰੇਲੀਆ ਟੀਮ, ਉਹਦੇ ਵਿੱਚ ਤਨਵੀਰ ਸੰਘਾ ਦਾ ਨਾਮ ਬਤੌਰ ਉੱਭਰ ਕੇ ਆਉਂਦਾ।
ਜੀ ਜੀ ਬਿਲਕੁਲ,
ਤੇ ਇਸ ਕਰਕੇ ਵਧਾਈਆਂ ਕਹਿੰਦੇ ਮੁੱਕੀਆਂ ਨਹੀਂ ਆ ਜੀ। ਸਾਡੇ ਭਾਈਚਾਰੇ ਲਈ ਬੜੀ ਮਾਣ ਦੀ ਗੱਲ ਆ ਕਿ ਇੱਕ ਵਰਲਡ ਕੱਪ ਦੇ ਵਿੱਚ ਇੱਕ ਬੜੀ ਵਧੀਆ ਗੱਲ ਦੇਖਣ ਨੂੰ ਮਿਲੀ ਕਿ ਟੀਮ ਚਾਹੇ ਕੋਈ ਵੀ ਹੋਵੇ, ਜ਼ਿਆਦਾਤਰ ਜਿਹੜੀਆਂ ਵਿਕਸਿਤ ਮੁਲਕਾਂ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਖਿਡਾਰੀ ਜਿਹੜੇ ਨੇ ਉਹਨਾਂ ਦੇ ਵਿੱਚ ਘੱਟੋ ਘੱਟ ਇੱਕ ਖਿਡਾਰੀ ਭਾਰਤੀ ਮੂਲ ਦਾ ਜ਼ਰੂਰ ਪਾਇਆ ਗਿਆ। ਨੀਦਰਲੈਂਡ ਦੇ ਵਿੱਚ ਹੁਸ਼ਿਆਰਪੁਰ ਦਾ ਜੰਮਿਆ ਵਿਕਰਮਜੀਤ ਸਿੰਘ, ਤੇ ਸਾਊਥ ਅਫਰੀਕਾ ਦੇ ਵਿੱਚ ਕੇਸ਼ਵ ਮਹਾਰਾਜ
ਜੀ,
ਇੰਡੀਆ ਦਾ ਚਲੋ ਹੈ ਹੀ ਇੰਡੀਆ ਦੇ ਖਿਡਾਰੀ, ਆਸਟ੍ਰੇਲੀਆ ਦੇ ਵਿੱਚ ਉਹ ਪਹਿਲਾਂ ਆਪਣੇ ਪਾਕਿਸਤਾਨੀ ਜੰਪਲ ਉਸਮਾਨ ਖਵਾਜਾ ਖੇਡਦੇ ਰਹੇ ਆ, ਪਰ ਹੁਣ ਤਨਵੀਰ ਸੰਘਾ ਦਾ ਆ ਜਾਣਾ ਤੇ ਉੱਧਰ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਇਸ਼ ਸੋਢੀ ਦਾ ਹੋਣਾ ਤਾਂ ਇਹ ਆਪਣੇ ਲਈ ਇੱਕ ਬਹੁਤ ਜ਼ਿਆਦਾ ਕਹਿੰਦੇ ਆ ਮਨੋਬਲ ਉੱਚਾ ਚੱਕਣ ਵਾਲਾ। ਬੱਚੇ ਜਦੋਂ ਆਪਣੇ ਬੱਚੇ ਵੀ ਇਹ ਚੀਜ਼ਾਂ ਦੇਖਣ ਤਾਂ ਉਹ ਚੀਜ਼ ਦੇਖ ਸਕਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਆਉਣ ਵਾਲਾ ਜਿਹੜਾ ਭਵਿੱਖ ਆ, ਮਿਹਨਤ ਕਰਕੇ ਕੁਛ ਵੀ ਤੁਸੀਂ ਆਪਣਾ ਜਿਹੜਾ ਪ੍ਰਾਪਤ ਕਰ ਸਕਦੇ ਹੋ।
ਬਿਲਕੁਲ ਬਿਲਕੁਲ, ਬੜਾ ਸੁਖਦ ਅਹਿਸਾਸ ਹੁੰਦਾ ਜੀ ਜਦੋਂ ਆਪਣੇ ਬੱਚੇ ਜਿਹੜੇ ਆ ਖੇਡਾਂ ਦੇ ਖੇਤਰ ਦੇ ਵਿੱਚ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਟੀਮਸ ਆ ਉਹਨਾਂ ਦੇ ਵਿੱਚ ਜਗ੍ਹਾ ਜਿਹੜੀ ਹਾਸਲ ਕਰਦੇ ਆ, ਬਹੁਤ ਖੁਸ਼ੀ ਵਾਲੀ ਗੱਲ ਆ। ਨਾ ਸਿਰਫ ਕ੍ਰਿਕਟ ਦੇ ਵਿੱਚ ਸਗੋਂ ਮੈਂ ਦੇਖ ਰਹੀ ਹਾਂ ਕਿ ਸੌਕਰ ਦੇ ਵਿੱਚ ਵੀ ਹੁਣ ਆਪਣੇ ਜਿਹੜੇ ਨੌਜਵਾਨ ਆ ਉਹ ਆਪਣੀ ਭਾਈਚਾਰੇ ਦੇ ਦੀ ਜਿਹੜੀ ਰੀਪ੍ਰਜੈਂਟੇਸ਼ਨ ਦੇ ਰਹੇ ਆ, ਪ੍ਰਤੀਨਿਧਤਾ ਕਰ ਰਹੇ ਆ, ਯਾਨੀ ਕਿ ਸੌਕਰ ਦੀਆਂ ਜਿਹੜੀਆਂ ਵੱਡੀਆਂ ਧੜੱਲੇਦਾਰ ਟੀਮਾਂ ਉਹਦੇ ਵਿੱਚ ਵੀ ਹੁਣ ਹੌਲੀ ਹੌਲੀ ਸ਼ਮੂਲੀਅਤ ਹੋ ਰਹੀ ਆ, ਇੱਧਰ ਹਾਕੀ ਦੇ ਵਿੱਚ ਸ਼ਮੂਲੀਅਤ ਹੋ ਰਹੀ ਆ। ਸੋ ਖੇਡਾਂ ਦੇ ਖੇਤਰ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਹਿੱਸੇਦਾਰੀਆਂ ਜਾਂ ਇਹਨਾਂ ਥਾਵਾਂ ਦੇ ਉੱਤੇ ਜਗ੍ਹਾ ਜਿਹੜੀ ਆ ਆਪਣੀ ਬਣਾ ਲੈਣੀ ਬਹੁਤ ਵੱਡੀ ਗੱਲ ਹੁੰਦੀ ਆ, ਕਿਉਂਕਿ ਜਦੋਂ ਇਸ ਮੁਲਕ ਦੇ ਵਿੱਚ ਕੋਈ ਵੀ ਪਰਿਵਾਰ ਆਉਂਦਾ ਹੈ ਨਾ ਤਾਂ ਆਪਣੇ ਬੱਚਿਆਂ ਦੇ ਸੋਹਣੇ ਭਵਿੱਖ ਨੂੰ ਲੈ ਕੇ ਉਹਨਾਂ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ, ਤੇ ਜਦੋਂ ਉਹ ਸੁਪਨੇ ਸਾਕਾਰ ਹੁੰਦੇ ਦੇਖਦੇ ਆ ਆਪਣੇ ਬੱਚਿਆਂ ਦੇ ਰੂਪ ਦੇ ਵਿੱਚ ਤਾਂ ਇਹਦੇ ਤੋਂ ਵੱਡੀ ਜਿਹੜੀ ਖੁਸ਼ੀ ਉਹ ਪਰਿਵਾਰ ਦੇ ਲਈ ਹੀ ਨਹੀਂ ਸਗੋਂ ਭਾਈਚਾਰੇ ਦੇ ਲਈ ਵੀ ਬਹੁਤ ਵੱਡੀ ਹੁੰਦੀ ਹੈ। ਜੀ
ਬਿਲਕੁਲ, ਹਾਂਜੀ, ਨਹੀਂ ਨਹੀਂ ਬਿਲਕੁਲ ਜੀ, ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਅਸੀਂ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ, ਚਾਹੇ ਕਾਰੋਬਾਰ ਹੋ ਚਾਹੇ ਕੋਈ ਕਲਾ ਦਾ ਖੇਤਰ ਹੋਵੇ ਤੇ ਖੇਡਾਂ ਦੇ ਖੇਤਰ ਦੇ ਵਿੱਚ ਅਸੀਂ ਮੱਲਾਂ ਮਾਰੀਆਂ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਤੋਂ ਵੀ ਜ਼ਿਆਦਾ ਹੋਰ ਮੱਲਾਂ ਮਾਰਨ।
ਬਿਲਕੁਲ, ਇੱਧਰ ਨਾ ਸਾਡੇ ਨਾਲ ਨਰਿੰਦਰ ਠੌਰ ਜੁੜੇ ਆ, ਕਹਿੰਦੇ ਵੈਰੀ ਪ੍ਰਾਊਡ ਫਾਰ ਇੰਡੀਅਨ ਪੀਪਲ ਪਲੇਇੰਗ ਇਨ ਆਲਮੋਸਟ ਐਵਰੀ ਇੰਟਰਨੈਸ਼ਨਲ ਟੀਮ, ਇਟਸ ਇਨਕਰੇਜਿੰਗ ਫਾਰ ਨੈਕਸਟ ਜਨਰੇਸ਼ਨ ਸਪੈਸ਼ਲੀ ਫਾਰ ਅਸ ਹੂ ਲਿਵ ਓਵਰਸੀਜ਼। ਬਿਲਕੁਲ ਜੀ ਬਿਲਕੁਲ, ਇਹੀ ਗੱਲ ਆਪਾਂ ਕਰ ਰਹੇ ਹਾਂ। ਜੀ ਜੀ
ਜੀ, ਇਹ ਇੱਕ ਖਿਡਾਰੀ ਖੇਡਣਾ ਜਾਂ ਸਾਰੀ ਟੀਮ ਖੇਡਣੀ, ਉਹ ਕਹਿੰਦੇ ਨੇ ਦਹੀਂ ਨੂੰ ਜਾਗ ਲਾਉਣ ਦਾ ਕੰਮ ਕਰਦਾ ਜੀ।
ਬਿਲਕੁਲ ਬਿਲਕੁਲ ਜੀ, ਦਰੁਸਤ।
ਹਾਂਜੀ, ਇਸ ਕਰਕੇ ਇਹ ਤਾਂ ਕਰਕੇ ਜਦੋਂ ਇਹ ਖਬਰ ਮੈਂ ਪਿਛਲੇ ਹਫਤੇ ਪੜ੍ਹੀ ਜਦੋਂ ਉਹਨਾਂ ਨੇ ਆਪਣੀ 14 ਮੈਂਬਰੀ ਟੀਮ ਜਿਹੜੀ ਆ ਕੋਸ਼ਿਸ਼ ਕੀਤੀ ਆਸਟ੍ਰੇਲੀਆ ਨੇ ਤੇ ਉਹਦੇ ਵਿੱਚ ਤਨਵੀਰ ਸੰਘਾ ਦਾ ਨਾਮ ਜਿਹੜਾ ਕਿ ਪਿੱਛੇ ਤੋਂ ਕਾਫੀ ਚਰਚਾ ਚੱਲ ਰਿਹਾ, ਉਹ ਆਲਰੇਡੀ ਟੀਮ 'ਚ ਖੇਡ ਰਹੇ ਨੇ ਪਹਿਲਾਂ ਹੀ, ਪਰ ਹੁਣ ਇੰਡੀਆ ਦਾ ਟੂਰ ਉਹਨਾਂ ਨੇ ਕਰਨਾ। ਹਾਂਜੀ, ਪਹਿਲੀ ਵਾਰੀ ਕਰਨਾ ਉਹਨਾਂ ਨੇ ਟੂਰ ਇਹ, ਤੇ ਜਿਹੜੇ ਜਿੱਥੋਂ ਉਹਦੇ ਪੁਰਕੇ ਆਏ ਨੇ ਤੇ ਜਿਹੜੇ ਪਿੰਡਾਂ ਥਾਵਾਂ ਤੋਂ ਆਏ ਨੇ ਉਹਨਾਂ ਦੇ ਵਿੱਚ ਜਾ ਕੇ ਖੇਡਣਾ, ਤੇ ਦੂਸਰੇ ਜਿਹੜੇ ਮੁਲਕ 'ਚ ਉਹਦੇ ਮਾਂ ਬਾਪ ਨੇ ਜਾ ਕੇ ਆਪਣੇ ਆਪ ਨੂੰ ਸਥਾਪਿਤ ਕੀਤਾ, ਤੇ ਇੱਕ ਬੜੇ ਮਾਣ ਦੀ ਗੱਲ ਹੁੰਦੀ ਆ ਕਿ ਮਾਂ ਬਾਪ ਲਈ ਵੀ ਇਹ ਚੀਜ਼ ਜਿਵੇਂ ਦਿਖਾਉਣੀ ਕਰਨੀ ਕਿ ਹਾਂਜੀ ਕਿ ਅਸੀਂ ਸਾਡੀ ਮਿਹਨਤ ਨੂੰ ਪੂਰ ਪਿਆ।
ਬਿਲਕੁਲ ਬਿਲਕੁਲ, ਦੋਨਾਂ ਪੀੜ੍ਹੀਆਂ ਦੇ ਲਈ ਬੜੀ ਮਾਣਮੱਤੀ ਪ੍ਰਾਪਤੀ ਕਹੀ ਜਾ ਸਕਦੀ ਹੈ, ਹਨਾ। ਦੇਖੋ ਉਹਦਾ ਵੀ ਆਪਣਾ ਜਿਹੜਾ, ਜਦੋਂ ਅਸੀਂ ਤਨਵੀਰ ਸੰਘੇ ਦੀ ਗੱਲ ਕਰਦੇ ਹਾਂ ਤਾਂ ਉਹਦਾ ਵੀ ਜਿਹੜਾ ਉਹ ਅਹਿਸਾਸ ਆ ਬੜਾ ਸਕੂਨ ਵਾਲਾ ਹੋਣਾ ਆ, ਹੈ ਨਾ, ਵੀ ਆਪਣੇ ਮਾਂ ਪਿਓ ਦੀ ਉਸ ਧਰਤੀ ਦੇ ਉੱਤੇ ਉਹ ਖੇਡਣ ਗਿਆ ਜਾਂ ਜਾ ਰਿਹਾ, ਮਤਲਬ ਦੋਵਾਂ ਦੇ ਲਈ ਇਹ ਜਿਹੜੀ ਸਥਿਤੀ ਹੁੰਦੀ ਹੈ ਬੜੀ ਸੁਖਦ ਅਹਿਸਾਸ ਵਾਲੀ ਹੁੰਦੀ ਹੈ। ਖੈਰ, ਸਾਡੇ ਸਾਰੇ ਭਾਈਚਾਰੇ ਦੇ ਲਈ ਮਾਣ ਕਰਨ ਵਾਲੀ ਗੱਲ ਹੈ। ਅਤੇ ਇਸ ਤੋਂ ਅੱਗੇ ਜੇ ਆਪਾਂ ਵਧੀਏ, ਦੇਖੋ ਮੁਬਾਰਕਾਂ ਇੱਕ ਵਾਰ ਫਿਰ ਆਪਾਂ ਸਾਰੇ ਭਾਈਚਾਰੇ ਨੂੰ ਦਿੰਦੇ ਹਾਂ, ਪਰਿਵਾਰ ਨੂੰ ਦਿੰਦੇ
ਜੀ
ਹਾਂ। ਜੀ ਜੀ
ਬਿਲਕੁਲ,
ਅਤੇ
ਹਾਂ
ਜੇ
ਜੀ
ਮੈਂ ਕਿਹਾ
ਬਿਲਕੁਲ,
ਆਪਾਂ ਮੁਬਾਰਕਾਂ ਦਾ ਕੋਈ ਹੋਰ ਵੀ ਮੌਕਾ ਬਣ ਰਿਹਾ ਤਾਂ ਉਹ ਵੀ ਆਪਾਂ ਸਾਂਝਾ ਕਰਦੇ ਹਾਂ।
ਅੱਜ ਤਾਂ ਇੰਨੀ ਹੀ ਸੀ ਜੀ,
ਠੀਕ
ਅੱਜ
ਠੀਕ
ਤਾਂ ਇੰਨੀ ਹੈਗੀ ਸੀ ਜੀ।
ਠੀਕ ਹੈ ਠੀਕ ਹੈ। ਇੱਕ ਹੋਰ ਜਿਹੜੀ ਨਾ ਸਾਂਝੀ ਕਰਨ ਵਾਲੀ ਗੱਲ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਹਾਲ ਚਾਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆ ਗਰਮੀਆਂ ਜਿਹੜੀਆਂ ਹਲੇ ਸ਼ੁਰੂ ਹੋਣ ਜਾ ਰਹੀਆਂ ਆ, ਪਰ ਪਹਿਲਾਂ ਵੀ ਆਪਾਂ
ਹਾਂਜੀ
ਦੇਖਿਆ ਵੀ ਤਾਪਮਾਨ ਇੱਕਦਮ ਜਦੋਂ ਉੱਪਰ ਚੜ੍ਹਿਆ ਤਾਂ ਮੈਲਬਨ ਦੇ ਨਹੀਂ, ਅਸੀਂ ਵਿਕਟੋਰੀਆ ਦੇ ਕਹਿ ਸਕਦੇ ਹਾਂ, ਸਾਡੀ ਸਟੇਟ ਦੇ ਵਿੱਚ ਕੁਛ ਥਾਵਾਂ ਦੇ ਉੱਤੇ ਅੱਗ ਲੱਗਣ
ਜੀ
ਦੀਆਂ ਜਿਹੜੀਆਂ ਘਟਨਾਵਾਂ, ਬੁਸ਼ ਫਾਇਰ ਜਿਹਨੂੰ ਆਪਾਂ ਕਹਿੰਦੇ ਹਾਂ, ਹੈ ਨਾ, ਉਹ
ਜੀ
ਸਾਹਮਣੇ ਆਈਆਂ ਸੀਗੀਆਂ। ਅਤੇ
ਜੀ
ਹੁਣ ਧੰਜਲ ਸਾਹਿਬ ਕੁਈਨਸਲੈਂਡ ਦੇ ਵਿੱਚ 3 ਕੁ ਥਾਵਾਂ ਦੇ ਉੱਤੇ ਕਹਿੰਦੇ ਬੜੀ ਬੁਰੀ ਤਰ੍ਹਾਂ ਜਿਹੜੀ ਅੱਗ ਹੈ ਉਹ ਲੱਗੀ ਹੈ, ਅਤੇ ਕੁਈਨਸਲੈਂਡ ਦੇ
ਜੀ
ਦੱਖਣ ਪੱਛਮੀ ਇਲਾਕੇ ਦੇ ਵਿੱਚ, ਅਤੇ ਉਹਨੂੰ ਕਾਬੂ ਕਰਨ ਦੇ ਲਈ ਫਾਇਰ ਫਾਈਟਰਸ ਜਿਹੜੇ ਆ ਉਹ ਜੱਦੋਜਹਿਦ ਕਰ ਰਹੇ ਆ ਇਸ ਵੇਲੇ। ਅਤੇ
ਜੀ
ਤਾਰਾ ਵਿਅੰਬਲ ਅਤੇ ਦ ਗਮਜ਼ ਜਿਹੜੀ ਉਹਨਾਂ ਇਲਾਕਿਆਂ ਦੇ ਵਿੱਚ ਕਮਿਊਨਿਟੀ
ਏਰੀਆ
ਵਸਦੀ ਆ ਉਹਨਾਂ
ਕਿਊਂਸਲੈਂਡ
ਨੂੰ,
ਦਾ,
ਹਾਂਜੀ
ਹਾਂਜੀ ਜੀ
ਉਹਨਾਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਆ, ਹੈ ਨਾ। ਅਤੇ ਮੈਨੂੰ ਲੱਗਦਾ ਵੀ
ਜੀ
ਇਸ ਜਿਹੜੀ ਸਮੱਸਿਆ ਦੇ ਉੱਤੇ ਵੀ ਥੋੜ੍ਹੀ ਜਿਹੀ ਗੱਲ ਕਰਨੀ ਚਾਹੀਦੀ ਆ, ਕਿਉਂਕਿ
ਗੱਲਬਾਤ
ਇਸ ਵਾਰ
ਜੀ
ਇਹ ਭਵਿੱਖਬਾਣੀ ਵੀ ਕੀਤੀ ਜਾ ਰਹੀ ਆ ਕਿ ਜਿਹੜਾ ਟੈਂਪਰੇਚਰ ਆ ਗਰਮੀਆਂ ਦੀ ਰੁੱਤੇ ਬਹੁਤ ਜ਼ਿਆਦਾ ਉੱਪਰ ਜਾਣਾ ਆ, ਅਤੇ ਉਹਦੇ ਕਰਕੇ ਇਹ
ਜੀ
ਜਿਹੜਾ ਖਤਰਾ ਆ ਇਹ ਵੀ ਵੱਡਾ ਹੋ ਸਕਦਾ ਆ। ਅਤੇ ਇਸ ਕਰਕੇ
ਜੀ
ਜਿਹੜਾ ਮੌਸਮ ਵਿਭਾਗ ਆ ਉਹਨਾਂ ਵੱਲੋਂ ਵੀ ਜਾਂ ਜਿਹੜੀਆਂ ਸਾਡੀਆਂ ਸਟੇਟ ਐਮਰਜੈਂਸੀ ਸਰਵਿਸਿਜ਼ ਆ ਉਹਨਾਂ ਵੱਲੋਂ ਵੀ ਜਿਹੜਾ ਇਹ ਖਦਸ਼ਾ ਆ ਉਹ ਦਰਸਾਇਆ ਜਾ ਰਿਹਾ ਕਿ ਲੋਕ ਜਿਹੜੇ ਉਹ ਪਹਿਲਾਂ ਤੋਂ ਚੁਕੰਨੇ ਰਹਿਣ।
ਜੀ ਭੈਣ ਜੀ, ਇਹਦੇ ਵਿੱਚ ਪਤਾ ਕੀ ਆ, ਇਹ ਆਪਾਂ ਪੰਜਾਬੀ ਦੀ ਕਹਾਵਤ ਸੁਣਦੇ ਆ ਨਾ, ਵੀ ਜਦੋਂ ਘਰ ਆਪਣੇ ਲੱਗਦੀ ਆ ਉਦੋਂ ਹੀ ਅੱਗ ਆ, ਉਦੋਂ ਤੱਕ ਇਹ ਬਸੰਤ ਰਿਹਾ।
ਜੀ ਜੀ ਜੀ
ਤੇ ਇਹ ਮਸਲਾ ਕੀ ਹੈ ਜੀ, ਜਦੋਂ ਆਪਾਂ ਸਥਾਨਕ ਸਰਕਾਰਾਂ ਦੀ ਗੱਲ ਕਰਦੇ ਹਾਂ, ਜਦੋਂ ਕੌਂਸਲ ਦੀ ਗੱਲ ਕਰਦੇ ਹਾਂ, ਕੌਂਸਲ ਦੀਆਂ ਜਦੋਂ ਵੋਟਾਂ ਆਉਂਦੀਆਂ ਨੇ, ਆਪਣੇ ਭਾਈਚਾਰੇ ਦੇ ਲੋਕ ਵੀ ਸਾਰੇ ਹੀ ਜਦੋਂ ਕੌਂਸਲ ਦੀਆਂ ਵੋਟਾਂ ਆਉਂਦੀਆਂ, ਆਪੋ ਆਪਣੇ ਸਾਰਿਆਂ ਦੇ ਮੁੱਦੇ ਨੇ। ਮੰਨ ਲਓ ਹਿਊਮ ਸਿਟੀ ਦੀਆਂ ਵੋਟਾਂ ਆਈਆਂ ਤੇ ਹਿਊਮ ਸਿਟੀ ਦਾ ਮੁੱਦੇ ਲੋਕਲ ਮੁੱਦੇ ਨੇ, ਲੋਕਲ ਮਸਲੇ ਨੇ ਜਾਂ ਲੋਕਲ ਗੱਲਾਂ ਬਾਤਾਂ ਨੇ, ਵੋਟਾਂ ਪਾਉਣੀਆਂ। ਅਸੀਂ ਕਈ ਵਾਰੀ ਅਸੀਂ ਪੂਰੇ ਜਿਹੜੇ ਓਵਰਆਲ ਜਿਹੜਾ ਸਮੁੱਚਾ ਭਾਈਚਾਰਾ, ਅਸੀਂ ਉਹਦੀਆਂ ਕਈ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰ ਜਾਂਦੇ ਹਾਂ। ਇਹ ਮਸਲਾ, ਇਹ ਅੱਗਾਂ ਨੂੰ ਲੈ ਕੇ ਇਹ ਜਿਹੜਾ ਮਸਲਾ, ਇਹ ਸਰਕਾਰਾਂ ਦੀ, ਇਹ ਲੋਕਲ ਸਰਕਾਰਾਂ ਦੀ ਤੇ ਸਟੇਟ ਸਰਕਾਰਾਂ ਦੀ ਲੜਾਈ ਅਕਸਰ ਚੱਲਦੀ ਰਹਿੰਦੀ ਆ। ਇਹ ਅੱਗਾਂ ਦਾ ਕਾਰਨ ਜਿਹੜਾ ਪਹਿਲਾਂ ਤੋਂ ਹੀ ਮੰਨਿਆ ਜਾਂਦਾ ਕਿ ਜਿਹੜੇ ਰਿਮੋਟ, ਜਿਹੜੇ ਦੂਰ ਦੁਰਾਡੇ ਦੇ ਇਲਾਕਿਆਂ 'ਚ ਲੋਕ ਖੇਤਾਂ ਦੇ ਵਿੱਚ ਰਹਿੰਦੇ ਨੇ, ਉਹ ਇਹ ਸ਼ਿਕਾਇਤ ਕਰਦੇ ਨੇ ਕਿ ਸੜਕਾਂ ਤੋਂ ਜਾਂ ਗਲੀਆਂ ਤੋਂ ਜਾਂ ਜਿਹੜਾ ਵਾਧੂ ਨਾ ਵਰਤਣਯੋਗ ਇਲਾਕਾ ਆ ਉੱਥੋਂ ਸਾਨੂੰ ਘਾਹ ਨਹੀਂ ਕੱਟਣ ਦਿੱਤਾ ਜਾਂਦਾ ਜਾਂ ਸਾਨੂੰ ਉੱਥੋਂ ਸਫਾਈ ਨਹੀਂ ਕਰਨ ਦਿੱਤੀ ਜਾਂਦੀ।
ਜੀ
ਇਹ ਇੱਕ ਕਾਨੂੰਨੀ ਲੜਾਈ ਕਈ ਸਾਲਾਂ ਤੋਂ ਚੱਲਦੀ ਆ ਰਹੀ ਆ। 2009 ਦੀ ਇਹ, ਜਿਸ ਦਿਨ ਦਾ ਬਲੈਕ ਸੈਟਰਡੇ ਹੋਇਆ ਉਸ ਦਿਨ ਦੀ ਇਹ ਲੜਾਈ ਚੱਲਦੀ ਆ ਰਹੀ ਆ। ਕੁਛ ਕੌਂਸਲਾਂ ਨੇ ਇਸ ਦੇ ਮਸਲੇ ਤੇ ਹੱਲ ਕੀਤਾ, ਕੁਛ ਨੇ ਨਹੀਂ ਕੀਤਾ। ਉੱਦਾਂ ਕਹਿੰਦੇ ਨੇ ਸਫਾਈ ਰੱਖੋ, ਇਹ ਕੀਤੋ, ਪਰ ਗੱਲ ਇਹ ਹੈਗੀ ਆ ਵੀ ਜਦੋਂ ਇਹਨਾਂ ਦੇ ਸੁੱਕੇ ਹੋਏ ਦਰਖਤ ਜਾਂ ਘਾਹ, ਗਰਮੀ ਦਾ ਤਾਪਮਾਨ ਇੰਨਾ ਜ਼ਿਆਦਾ ਵੱਧ ਜਾਂਦਾ ਆ, ਹੁਣ 40 ਤੋਂ ਉੱਪਰ ਜਾਣਾ ਆ
ਜੀ,
ਤੁਸੀਂ ਕਾਗਜ਼ ਨੂੰ ਵੈਸੇ ਹੀ ਬਾਹਰ ਰੱਖ ਦਿਓ, ਉਹਨੇ ਅੱਗ ਫੜ ਲੈਣੀ ਹੈ।
ਬਿਲਕੁਲ,
ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਸਲਿਆਂ ਬਾਰੇ, ਭਾਵੇਂ ਉਹ ਮੇਰਾ ਮਸਲਾ ਨਹੀਂ ਹੈਗਾ ਕਿਉਂਕਿ ਮੈਂ ਆਪਾਂ ਉਸ ਇਲਾਕੇ ਦੇ ਵਿੱਚ ਨਹੀਂ ਰਹਿੰਦਾ, ਉੱਥੇ ਉਹਨਾਂ ਚੀਜ਼ਾਂ ਤੋਂ ਆਪਾਂ ਦੂਰ ਆ, ਪਰ ਹੈ ਤਾਂ ਉਹ ਸਾਡੇ ਸਮਾਜ ਦਾ ਹੀ ਹਿੱਸਾ।
ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ
ਤਾਂ
ਸਰਕਾਰਾਂ ਦਾ ਵੀ
ਇਹ ਗੱਲਾਂ ਬਾਤਾਂ
ਫਰਜ਼ ਬਣਦਾ, ਜ਼ਿੰਮੇਵਾਰੀ
ਜੀ
ਬਣਦੀ ਹੈ, ਹੈ ਨਾ, ਇੱਥੇ ਕਿ ਉਹ
ਜੀ
ਚਾਹੇ
ਜੀ
ਲੀਡਰ ਨੇ ਚਾਹੇ
ਜੀ
ਸਾਡੇ ਭਾਈਚਾਰੇ ਨੂੰ ਜਿਹੜੇ
ਜੀ
ਰਿਪ੍ਰੈਜ਼ੈਂਟ ਕਰਦੇ ਆ ਜਾਂ ਜਿਹੜੇ ਮੁੱਖ ਲੀਡਰਸ਼ਿਪ ਦੇ ਵਿੱਚ ਲੋਕ ਆ ਉਹਨਾਂ ਨੂੰ ਜ਼ਿੰਮੇਵਾਰ ਹੋਣ ਦੀ ਬਹੁਤ ਵੱਡੀ ਲੋੜ ਆ। ਅਤੇ ਧੰਜਲ ਸਾਹਿਬ, ਇੱਕ ਹੋਰ ਖਬਰ ਆ ਰਹੀ ਹੈ ਵੀ ਲਾਟਰੋਬ ਯੂਨੀਵਰਸਿਟੀ ਜਿਹੜੀ ਹੈ ਨਾ, ਇਹਨਾਂ ਨੇ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਆ ਉਹ ਸ਼ੁਰੂ ਕਰਨਾ ਆ ਸੋਲਰ ਫਾਰਮ ਦਾ, ਹੈ ਨਾ। ਅਤੇ ਉਹ ਸੋਲਰ ਫਾਰਮ ਲਗਾਉਣ ਦੇ ਲਈ ਕਹਿੰਦੇ 350 ਜਿਹੜੇ ਰੁੱਖ ਆ ਉਹ ਕੱਟੇ ਜਾਣੇ ਆ, ਅਤੇ ਪਰ ਜਿਹੜਾ ਸੋਲਰ ਆ, ਸੋਲਰ ਉਹ ਐਨਰਜੀ ਦਾ ਬਹੁਤ ਵੱਡਾ ਸਰੋਤ ਆ, ਉਹ ਬਣਨ ਜਾ ਰਿਹਾ ਆ, ਅਤੇ ਪ੍ਰੋਜੈਕਟ ਜਿਹੜਾ ਉਹ ਹਾਲੇ ਤਾਂ ਵੈਸੇ ਸ਼ੁਰੂ ਹੋਣਾ ਆ, ਪਰ 2024 ਦੇ ਵਿੱਚ ਕਹਿੰਦੇ ਵੀ ਸ਼ੁਰੂ ਹੋਣਾ ਆ, ਅਤੇ ਇਹ ਵੀ ਦੱਸਿਆ ਜਾ ਰਿਹਾ ਕਿ 2029 ਤੱਕ ਜਿਵੇਂ ਇਹ ਜਿਹੜਾ ਟੀਚਾ ਆ ਉਹਨਾਂ ਦਾ ਉਹ ਪੂਰਾ ਹੋਵੇਗਾ। ਪਰ ਬਹੁਤ ਸਾਰੇ ਲੋਕ ਜਿਹੜੇ ਵਿਰੋਧ ਕਰ ਰਹੇ ਆ, ਕਿਉਂਕਿ 350 ਦੇ ਕਰੀਬ ਕਹਿੰਦੇ ਦਰੱਖਤਾਂ ਦੀ ਜਿਹੜੀ ਕਟਾਈ ਆ ਉਹ ਉਹਦੇ ਨਾਲ ਹੋਣੀ ਆ, ਅਤੇ ਜਿਹਦੇ ਕਰਕੇ ਇਹਦਾ ਜਿਹੜਾ ਵਿਰੋਧ ਵੀ ਹੋ ਰਿਹਾ।
ਪਰ ਇਹ ਲਾਉਣਗੇ ਕਿੱਥੇ ਜੀ? ਮੈਲਬਨ ਦੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਜਾਂ ਕਿਤੇ ਹੋਰ?
ਕਿਆ ਇਹੀ ਜਾ ਰਿਹਾ ਆ ਕਿ ਮੈਲਬਨ ਦਾ ਜਿਹੜਾ ਨਾਰਥ ਦੇ ਵਿੱਚ ਕੈਂਪਸ ਆ ਹਨਾ ਲਾਟਰੋਪ ਯੂਨੀਵਰਸਿਟੀ,
ਉਹ ਤਾਂ ਫਿਰ ਉਹਦਾ ਤਾਂ ਵਿਰੋਧ ਹੋਣਾ ਚਾਹੀਦਾ ਜੀ।
ਹਾਂਜੀ ਹਾਂਜੀ ਜੀ,
ਉਹਦਾ ਵਿਰੋਧ ਤਾਂ ਹੋਣਾ ਚਾਹੀਦਾ ਜੀ, ਕਿਉਂਕਿ ਉਹ ਤਾਂ ਹੁਣ ਬੰਡੂਰੇ ਦੇ ਹਲਕੇ ਦੇ ਵਿੱਚ ਆ,
ਠੀਕ ਹੈ ਜੀ,
ਬਿਲਕੁਲ। ਦੂਸਰੇ ਪਾਸੇ ਵਸੋਨੀਆ ਲੱਗ ਜਾਂਦਾ, ਦੂਸਰੇ ਪਾਸੇ ਇੱਕ ਪਾਸੇ ਰੋਜ਼ਾਨਾ ਲੱਗ ਜਾਂਦਾ, ਇੱਕ ਪਾਸੇ ਹਾਈਡਲਬਰਗ ਲੱਗ ਜਾਂਦਾ, ਇੱਕ ਪਾਸੇ ਮਕਲੌਰ ਲੱਗ ਜਾਂਦਾ।
ਬਹੁਤ ਸੋਹਣਾ ਹਰਿਆ ਭਰਿਆ ਇਲਾਕਾ ਉਹ, ਔਰ ਉਸ ਹਰੇ ਭਰੇ ਇਲਾਕੇ ਦੇ ਵਿੱਚੋਂ ਲਗਭਗ 350 ਦੇ ਕਰੀਬ ਜਿਹੜੇ ਰੁੱਖਾਂ ਦੀ ਕਟਾਈ ਹੋਣੀ ਇਸ ਪ੍ਰੋਜੈਕਟ ਦੇ ਲਈ। ਮੈਨੂੰ ਲੱਗਦਾ ਵੀ ਇਸੇ ਕਰਕੇ ਜਿਹੜਾ ਵਿਰੋਧ ਆ ਉਹ ਵੀ ਉਹਨਾਂ ਦਾ ਜਾਇਜ਼ ਆ ਜੀ।
ਫਿਰ ਭੈਣ ਜੀ ਗੱਲ ਤਾਂ ਇਹੀ ਹੈ ਨਾ ਵੀ ਇੱਥੇ ਆਪਾਂ ਇਹ ਕਰਨਾ ਚਾਹੁੰਦੇ ਹਾਂ ਬਈ ਜੇ ਸਰਕਾਰਾਂ ਵੀ ਇਮਾਨਦਾਰੀ ਨਾਲ ਕੰਮ ਕਰਨ, ਇਹ ਪ੍ਰੋਜੈਕਟ ਜੇ ਲਾਉਣਾ ਹੀ ਆ ਤਾਂ ਜਗ੍ਹਾ ਉਹ ਚੂਜ਼ ਕਰੋ ਜਿਹਦੇ ਵਿੱਚ ਦੂਸਰੇ ਭਾਈਚਾਰੇ ਦੀ ਵੀ ਮਦਦ ਹੋ ਜਾਵੇ ਤੇ ਤੁਹਾਡਾ ਪ੍ਰੋਜੈਕਟ ਵੀ ਹੋ ਜਾਵੇ।
ਜੀ ਜੀ ਬਿਲਕੁਲ।
ਆਸਟ੍ਰੇਲੀਆ ਤਾਂ ਇੰਨਾ ਕਹਿੰਦੇ ਖੇਤਰਫਲ ਆ ਆਸਟ੍ਰੇਲੀਆ ਦਾ ਕਿ ਅਜੇ ਤਾਂ ਉਹਦਾ 20% ਵੀ ਨਹੀਂ ਭਰਿਆ।
ਜੀ ਜੀ ਬਿਲਕੁਲ।
ਤੇ ਹਨਾ ਕੋਈ ਏਦਾਂ ਦਾ ਜਿੱਦਾਂ ਕਿਲਮੋਰ ਦਾ ਏਰੀਆ ਆ ਜਾਂ ਮੰਨ ਲਓ ਆਪਣੇ ਸਰਦਾਰ ਬਰੋਕਲੀ ਰਾਮਤ ਭੱਜ ਹੋਏ ਰਹੇ, ਹਾਂਜੀ ਕਿੰਗ ਲੇਕ ਦਾ ਏਰੀਆ ਆ, ਥੋੜੀ ਜਿਹੀ ਸਫਾਈ ਕਰ ਲਓ, ਹਾਂਜੀ ਥੋੜੀ ਜਿਹੀ ਸਫਾਈ ਕਰ ਲਓ ਏਰੀਆ ਸਿਰਫ ਥੋੜਾ ਜਿਹਾ ਉਸ ਵਸੋਂ ਵਾਲਾ ਇਲਾਕਾ ਚ, ਕਿਉਂਕਿ ਜੇ ਹਲਕਾ ਵਸੋਂ ਵਾਲਾ ਹੋ ਜਾਵੇ ਤੁਹਾਡਾ ਪ੍ਰੋਜੈਕਟ ਵੀ ਲੱਗ ਜਾਵੇ ਤੇ ਉੱਥੇ ਅੱਗ ਦਾ ਖਤਰਾ ਵੀ ਘਟੂਗਾ।
ਬਿਲਕੁਲ ਜੀ ਜੀ ਬਿਲਕੁਲ।
ਸੁਣੇ ਹਲਕਿਆਂ ਦੇ ਵਿੱਚ ਹੀ ਅੱਗ ਲੱਗਦੀ ਆ ਜੀ, ਕਈ ਵਾਰੀ ਅੱਗ ਲੱਗ ਜਾਂਦੀ ਆ, ਕਈ ਵਾਰੀ ਕੋਈ ਲਾ ਕੇ ਨਿਕਲ ਜਾਂਦਾ ਕਿਉਂਕਿ ਸੁੰਨਾ ਇਲਾਕਾ।
ਬਿਲਕੁਲ ਬਿਲਕੁਲ। ਸੋ ਖੈਰ ਅਸੀਂ ਵੀ ਇਹਦੇ ਉੱਤੇ ਜ਼ਰੂਰ ਜਿਹੜੀ ਚਿੰਤਾ ਹੈ ਪ੍ਰਗਟ ਕਰਦੇ ਹਾਂ, ਕਿਉਂਕਿ ਜਿਹੜਾ ਮੈਲਬਨ ਦਾ ਨੌਰਥ ਦਾ ਇਲਾਕਾ ਆ ਬੰਡੂਰਾ ਕੈਂਪਸ ਦੇ ਲਈ ਇਹ ਪਲਾਂਟ ਜਿਹੜਾ ਉਹ ਲਗਾਇਆ ਜਾਣਾ। ਖੈਰ ਇਹਦੇ ਬਾਰੇ ਮੁੜ ਵਿਚਾਰ ਹੋਣੀ ਹੈ ਕਿ ਨਹੀਂ ਹੋਣੀ ਇਹ ਤਾਂ ਸਮਾਂ ਦੱਸੂਗਾ, ਕਿਉਂਕਿ ਵਿਰੋਧ ਜਿਹੜਾ ਸ਼ੁਰੂ ਹੋ ਚੁੱਕਿਆ। ਖੈਰ ਵਿਰੋਧ ਤੋਂ ਬਾਅਦ ਜਿਹੜੀ ਜਗ੍ਹਾ ਆ ਉਹਦੇ ਵਿੱਚ ਕੋਈ ਤਬਦੀਲੀ ਹੁੰਦੀ ਆ, ਬਦਲਾਅ ਹੁੰਦਾ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜ਼ਰੂਰ ਸਾਂਝ ਪਾਵਾਂਗੇ। ਅਤੇ ਅੱਜ ਦਾ ਮੈਨੂੰ ਲੱਗਦਾ ਹੁਣ ਇਹ ਸਿਲਸਿਲਾ ਆਪਾਂ ਇੱਥੇ ਹੀ ਰੋਕਦੇ ਹਾਂ
ਜੀ। ਭੈਣ ਜੀ ਬਹੁਤ ਵਧੀਆ, ਹਾਂਜੀ ਬੜਾ
ਵਧੀਆ, ਹਾਂਜੀ ਸੋਹਣੀਆਂ ਵਿਚਾਰਾਂ ਪਈਆਂ
ਤੇ ਸਾਨੂੰ ਸਾਰਿਆਂ ਨੂੰ
ਸਰੋਤਿਆਂ ਨੂੰ
ਆਉਣ ਵਾਲੇ ਜੀ ਸ਼ੁਭਕਾਮਨਾਵਾਂ
ਜੀ,
ਧੰਨਵਾਦ ਜੀ।
ਜੀ ਦੋਸਤੋ, ਤੁਸੀਂ ਇਸ ਵੇਲੇ ਬਣੇ ਹੋਏ ਹੋ ਸਾਡੇ ਨਾਲ, ਅਤੇ ਸਾਡਾ ਜਿਹੜਾ ਸਿਲਸਿਲਾ ਸੀ ਕੀ ਹਾਲ ਚਾਲ ਆਸਟ੍ਰੇਲੀਆ, ਹੁਣ ਅਸੀਂ ਸਮਾਪਤ ਕਰਦੇ ਹਾਂ। ਅਗਲੇ ਸਿਲਸਿਲੇ ਵੱਲ ਬਹੁਤ ਜਲਦ ਆਪਾਂ ਵਧਣ ਜਾ ਰਹੇ ਹਾਂ, ਅਤੇ ਅਗਲਾ ਜਿਹੜਾ ਸਿਲਸਿਲਾ ਨਾ ਉਹ ਤੁਹਾਡੇ ਲਈ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਲੈ ਕੇ ਆਉਣਾ, ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਮੈਂ
ਤੁਹਾਨੂੰ ਬਹੁਤ ਸਾਰੇ ਭਾਈਚਾਰਕ ਸੋਨੀਆ ਬਹੁਤ ਜਲਦ ਵਾਪਸ ਰਹੋ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੋਵਾਂ ਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੋਵਾਂ ਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਹੋਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਬਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੋਵਾਂ ਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਹ ਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੋਵਾਂ ਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ
ਇੱਕ ਮੁਲਾਕਾਤ ਦਾ ਸਿਲਸਿਲਾ ਔਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਆਵਾਜ਼ ਦੀ ਥੋੜੀ ਜਿਹੀ ਜਿਹੜੀ ਸਮੱਸਿਆ ਉਹਦੇ ਵੱਲ ਸਾਡੇ ਸੁਣਨ ਵਾਲਿਆਂ ਨੇ ਵੀ ਧਿਆਨ ਦਵਾਇਆ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਮੱਸਿਆ ਜਿਹੜੀ ਹੈ ਇਸ ਦੇ ਵਿੱਚ ਸੁਧਾਰ ਕੀਤਾ ਜਾਵੇ ਪਰ ਸਮੱਸਿਆ ਹੈ ਕਿੱਥੇ ਹੈ ਸਮਝ ਨਹੀਂ ਆ ਰਹੀ ਹਲੇ ਖੈਰ ਅਸੀਂ ਇਸ ਵੇਲੇ ਸਿਲਸਿਲਾ ਜਿਹੜਾ ਲੈ ਕੇ ਜਾ ਰਹੇ ਹਾਂ ਫੇਸਬੁੱਕ ਲਾਈਵ ਦੇ ਉੱਤੇ। ਸੋ ਜਿਹੜੇ ਦੋਸਤ ਸਾਨੂੰ ਜੁਆਇਨ ਕਰਨ ਜਾ ਰਹੇ ਨੇ ਫੇਸਬੁੱਕ ਲਾਈਵ ਦੇ ਉੱਤੇ, ਤੁਹਾਡੇ ਲਈ ਵੀ ਜੀ ਦੋਸਤੋ, ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਹਰਮਨ ਰੇਡੀਓ ਦੇ ਉੱਤੇ। ਹਰਮਨ ਰੇਡੀਓ ਦਾ ਮਾਰਨਿੰਗ ਸ਼ੋਅ ਜਿਹੜਾ ਕਿ ਔਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਸੀਂ 8 ਵਜੇ ਤੋਂ ਸੁਣ ਪਾ ਰਹੇ ਹੋ। ਹੁਣ ਇਸ ਵੇਲੇ ਅਗਲਾ ਜਿਹੜਾ ਸਿਲਸਿਲਾ ਏਕ ਮੁਲਾਕਾਤ ਦਾ ਅਤੇ ਫੇਸਬੁੱਕ ਲਾਈਵ ਦੇ ਉੱਤੇ ਇਹ ਸਿਲਸਿਲਾ ਜਿਹੜਾ ਉਹ ਅਸੀਂ ਲੈ ਕੇ ਹਾਜ਼ਰ ਹਾਂ। ਅਤੇ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅੱਜ ਇੱਕ ਖਾਸ ਸ਼ਖਸੀਅਤ ਨੂੰ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਤੁਹਾਡੇ ਰੂਬਰੂ ਕਰਵਾਵਾਂਗੇ। ਸੋ ਪਾਲੀ ਖਾਦਮ ਹੋਰਾਂ ਦੀਆਂ ਮੈਂ 17 ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਕਿਨਾਰੇ ਬੈਠ ਕੇ ਤੂੰ ਸੋਚਦਾ ਏ ਮੋਤੀਆਂ ਬਾਰੇ, ਕਿਨਾਰੇ ਬੈਠ ਕੇ ਤੂੰ ਸੋਚਦਾ ਏ ਮੋਤੀਆਂ ਬਾਰੇ, ਇਹ ਮੋਤੀ ਉਸ ਨੂੰ ਮਿਲਦੇ ਜੋ ਲੱਥਣ ਸਾਗਰਾਂ ਅੰਦਰ, ਇਹ ਮੋਤੀ ਉਸ ਨੂੰ ਮਿਲਦੇ ਜੋ ਲੱਥਣ ਸਾਗਰਾਂ ਅੰਦਰ। ਸੋ ਸਾਗਰਾਂ ਵਰਗੀ ਹੀ ਇੱਕ ਸ਼ਖਸੀਅਤ ਇਸ ਵੇਲੇ ਤੁਸੀਂ ਉਹਨਾਂ ਨੂੰ ਲਾਈਵ ਦੇਖ ਰਹੇ ਹੋ ਸਕਰੀਨ ਦੇ ਉੱਤੇ। ਸੋ ਸਾਡੇ ਨਾਲ ਬਹੁਤ ਹੀ ਮਾਣਯੋਗ ਡਾਕਟਰ ਬਲਵਿੰਦਰ ਕੌਰ ਬਰਾੜ ਹੋਰੀ, ਜਿਹੜੇ ਕਿ ਸਾਬਕਾ ਪ੍ਰੋਫੈਸਰ ਰਹੇ ਆ, ਪੰਜਾਬੀ ਵਿਭਾਗ ਦੇ ਮੁਖੀ ਰਹੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਤੇ ਲੇਖਕਾਂ ਨੇ ਅਤੇ ਨਾਲ ਹੀ ਨਾਲ ਇੱਕ ਮੋਟੀਵੇਸ਼ਨ ਸਪੀਕਰ, ਮੈਂ ਉਹਨਾਂ ਨੂੰ ਜ਼ਰੂਰ ਮੰਨਦੀ ਹਾਂ ਇੱਕ ਪ੍ਰੇਰਨਾਦਾਇਕ ਵਕਤਾ ਨੇ ਉਹ, ਕਿਉਂਕਿ ਬਹੁਤ ਸਾਰੇ ਟਿਕਟੋਕ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਜਿਹੜੇ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਅਸੀਂ ਬੇਬਾਕ ਬਹੁਤ ਸਾਰੇ ਜਿਹੜੇ ਭਾਈਚਾਰਕ ਮੁੱਦੇ ਨੇ, ਮਸਲੇ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਦੇ ਸੁਣਦੇ ਹਾਂ, ਜਿਹਦੇ ਕਾਰਨ ਉਹ ਸਾਡੇ ਲਈ ਪ੍ਰੇਰਣਾ ਦਾ ਸਰੋਤ ਵੀ ਬਣਦੇ ਆ। ਸੋ ਬਹੁਤ ਬਹੁਤ ਸਵਾਗਤ ਕਰਦੇ ਆ ਮੈਮ ਤੁਹਾਡਾ ਅੱਜ ਦੇ ਸਾਡੇ ਮਾਰਨਿੰਗ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਤੁਸੀਂ ਜੁੜੇ ਹੋ। ਅੱਛਾ, ਥੋੜ੍ਹੀ ਜਿਹੀ ਤਾਂ ਇੰਟਰੋਡਕਸ਼ਨ ਮੈਂ ਸਰੋਤਿਆਂ ਨੂੰ ਦੇ ਦਿੱਤੀ ਆ, ਜਾਂ ਜਿਹੜੇ ਫੇਸਬੁੱਕ ਦੇ ਉੱਤੇ ਸਾਡੇ ਨਾਲ ਲਾਈਵ ਜੁੜ ਰਹੇ ਨੇ ਦਰਸ਼ਕ ਉਹਨਾਂ ਨੂੰ, ਪਰ ਥੋੜ੍ਹਾ ਜਿਹਾ ਤੁਸੀਂ ਜੇ ਆਪਣੇ ਬਾਰੇ ਆਪ ਕੁਛ ਦੱਸਣਾ ਚਾਹੋ ਜੀ। ਜੀ 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 ਬਿਲਕੁਲ ਜੀ ਜੀ ਬਿਲਕੁਲ। ਸੋ ਕਹਿੰਦੇ ਹੁੰਦੇ ਆ ਤਾਰਾਂ ਕਿਸੇ ਨਾ ਕਿਸੇ ਤਰ੍ਹਾਂ ਜੁੜੀਆਂ ਹੁੰਦੀਆਂ, ਹੈ ਨਾ। ਅਸੀਂ ਚਾਹੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹੇ ਨਹੀਂ, ਪਰ ਬਹੁਤ ਸਾਰੇ ਉਹ ਅਧਿਆਪਕ ਜਿਨ੍ਹਾਂ ਦਾ ਪਿਛੋਕੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਰਿਹਾ, ਸਾਨੂੰ ਉਹਨਾਂ ਤੋਂ ਪੜ੍ਹਨ ਦਾ ਮੌਕਾ ਜ਼ਰੂਰ ਮਿਲਿਆ। ਸੋ ਉਹ ਜਿਹੜਾ ਇੱਕ ਰਿਸ਼ਤੇ ਦੀ ਤੰਦ ਆ, ਹੈ ਨਾ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੁੜੀ ਹੁੰਦੀ ਹੈ। ਸੋ ਅੱਜ ਤੁਹਾਡੇ ਨਾਲ ਜੀ ਮੌਕਾ ਮੇਲ ਬਣਿਆ, ਅਤੇ ਬਹੁਤ ਲੰਮਾ ਸਮਾਂ ਤੁਸੀਂ ਅਧਿਆਪਨ ਦੇ ਖੇਤਰ ਦੇ ਵਿੱਚ ਗੁਜ਼ਾਰਿਆ ਮੈਮ, ਮੈਨੂੰ ਲੱਗਦਾ ਕਿ 3 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਜਿਹੜਾ ਸੀ, ਜਿਸ ਦੌਰਾਨ ਤੁਹਾਡੇ ਹਜ਼ਾਰਾਂ ਹੀ ਜੀ 4 ਦਹਾਕਿਆਂ ਦੇ ਨੇੜੇ ਦਾ ਜੀ, ਕੀ ਬਾਤ ਹੈ ਜੀ 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 ਜੀ। ਸੋ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਹੈ, ਔਰ ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਨਾ, ਤਾਂ ਮੈਨੂੰ ਇੱਕ ਹੋਰ ਜਿਹੜਾ ਸਵਾਲ ਉਹ ਇਹ ਵੀ ਸਤਾ ਰਿਹਾ ਕਿ ਜਦੋਂ ਤੁਸੀਂ ਅਧਿਆਪਨ ਦੇ ਖੇਤਰ ਦੇ ਵਿੱਚ ਆਏ, ਜਾਂ ਉਹ ਜਿਹੜਾ ਸਮਾਂ ਸੀਗਾ ਉਹ ਵਿਦਿਆਰਥੀ ਅਤੇ ਅਧਿਆਪਕ ਦਰਮਿਆਨ ਜਿਹੜਾ ਰਿਸ਼ਤਾ ਹੁੰਦਾ ਸੀ ਬੜਾ ਹੀ ਸਤਿਕਾਰ ਵਾਲਾ, ਪਿਆਰ ਵਾਲਾ ਹੁੰਦਾ ਸੀਗਾ, ਹੈ ਨਾ। ਔਰ ਜੀ ਅਤੇ ਉਹ ਜੀ 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 ਬਿਲਕੁਲ ਬਿਲਕੁਲ। ਸੋ ਅੱਜ ਜੇ ਦੇਖਿਆ ਜਾਵੇ ਤਾਂ ਮੈਮ ਕਾਫੀ ਜ਼ਿਆਦਾ ਜ਼ਿੰਦਗੀ ਦਾ ਜਿਹੜਾ ਇੱਕ ਢੰਗ ਆ, ਹੈ ਨਾ, ਰੰਗ ਢੰਗ ਜਿਹੜਾ ਬਦਲ ਗਿਆ, ਜੀਵਨ ਜਾਂਚ ਜਿਹੜੀ ਆ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਚੁੱਕੀ ਆ, ਅਤੇ ਇਹਦੇ ਨਾਲ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤੇ ਦੇ ਉੱਤੇ ਵੀ ਕਾਫੀ ਵੱਡਾ ਪ੍ਰਭਾਵ ਜਿਹੜਾ ਉਹ ਅਸੀਂ ਕਬੂਲਦੇ ਹਾਂ, ਹੈ ਨਾ। ਬਹੁਤ ਤਰ੍ਹਾਂ ਦੇ ਆਏ ਦਿਨ ਇਹੋ ਜਿਹੇ ਇੰਸੀਡੈਂਟ ਦੇਖਣ ਨੂੰ ਮਿਲਦੇ ਆ ਜੀ। ਜੀ 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 ਬਿਲਕੁਲ। ਮੈਂ ਕਈ ਵਾਰ ਇਹ ਵੀ ਸੋਚਦੀ ਹੁੰਦੀ ਹਾਂ ਕਿ ਜਿਹੜਾ ਇੱਕ ਅਧਿਆਪਕ ਹੁੰਦਾ ਬਿਲਕੁਲ ਉਸ ਜ਼ੋਹਰੀ ਵਰਗਾ ਹੁੰਦਾ ਜਿਹਨੂੰ ਆਪਣੇ ਵਿਦਿਆਰਥੀ ਦੇ ਜਿਹੜੇ ਗੁਣ ਆ ਉਹ ਦਿਖਾਈ ਦਿੰਦੇ ਆ, ਉਹਨਾਂ ਨੂੰ ਹੋਰ ਤਰਾਸ਼ ਕੇ, ਹੈ ਨਾ, ਉਹ ਸਮਾਜ ਦੇ ਵਿੱਚ ਇੱਕ ਗੁਣੀ ਨਾਗਰਿਕ ਜਿਹੜਾ ਆ ਉਹਨੂੰ ਬਣਾਉਂਦਾ ਆ। ਅਤੇ ਕਿਤੇ ਨਾ ਕਿਤੇ ਜੀ 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 ਮੈਮ ਜੀ 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 ਠੀਕ ਠੀਕ ਹਾਂ ਹਾਂ ਬਿਲਕੁਲ ਬਿਲਕੁਲ। ਸੋ ਰਾਹ ਦਸੇਰੇ ਜਿਹੜੇ ਆ ਉਹ ਮਾਪਿਆਂ ਤੋਂ ਬਾਅਦ ਫਿਰ ਅਧਿਆਪਕ ਹੁੰਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਹੈ ਨਾ। ਪਰ ਜਿਹੜਾ ਸਮਾਂ ਆ ਉਹ ਜਦੋਂ ਕਰਵਟ ਲੈਂਦਾ ਆ, ਟੈਕਨੋਲੋਜੀ ਜਿਹੜੀ ਆ ਉਹ ਆਪਣੀ ਥਾਂ ਬਣਾ ਰਹੀ ਆ, ਜਜ਼ਬਾਤ ਰਿਸ਼ਤੇ, ਹੈ ਨਾ, ਜਾਂ ਕਹਿ ਲਓ ਜਿਹੜੀਆਂ ਭਾਵਨਾਵਾਂ ਆ, ਹੈ ਨਾ, ਉਹ ਕਿਤੇ ਨਾ ਕਿਤੇ ਮਨਫੀ ਹੋ ਰਹੀਆਂ ਅੱਜ ਕੱਲ੍ਹ, ਹੈ ਨਾ। ਅਤੇ ਤੁਸੀਂ ਜੀ ਜ਼ਰੂਰ ਜੀ ਬਿਲਕੁਲ ਜੀ 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 ਅੱਛਾ ਕਿਆ ਬਾਤ ਆ ਜੀ ਬਿਲਕੁਲ ਜੀ ਬਹੁਤ ਹੀ ਡੂੰਘੀ ਗੱਲ ਹੈ ਇਹ। ਔਰ ਅੱਜ ਦੇ ਸਮਾਜ ਦੇ ਵਿੱਚ ਅਸੀਂ ਜ਼ਰੂਰ ਕਿਤੇ ਨਾ ਕਿਤੇ ਇਸ ਸਮੱਸਿਆ ਨੂੰ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਵੀ ਕਰਦੇ ਹਾਂ, ਹੈ ਨਾ। ਅੱਛਾ ਮੈਮ, ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ, ਹੈ ਨਾ। ਜ਼ਿੰਦਗੀ ਦਾ ਜਿਹੜਾ ਸਿਖਰ ਦੁਪਹਿਰਾ ਸੀਗਾ ਬਹੁਤ ਵੱਡਾ, ਇੱਕ ਸੰਤਾਪ ਤੁਹਾਨੂੰ ਝੱਲਣਾ ਪਿਆ, ਅਤੇ ਉਸ ਤੋਂ ਬਾਅਦ ਬੜੀ ਹਿੰਮਤ ਅਤੇ ਦਲੇਰੀ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧੇ, ਨਾ ਸਿਰਫ ਅੱਗੇ ਵਧੇ ਸਗੋਂ ਹੋਰ ਵੀ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਲਈ ਤੁਸੀਂ ਪ੍ਰੇਰਣਾ ਸਰੋਤ ਬਣੇ। ਪਰ ਜਦੋਂ ਅੱਜ ਆਪਾਂ ਗੱਲ ਕਰਦੇ ਹਾਂ ਨਾ, ਅੱਜ ਛੋਟੀਆਂ ਛੋਟੀਆਂ ਜਿਹੜੀਆਂ ਸਮੱਸਿਆਵਾਂ, ਔਕੜਾਂ, ਮੁਸ਼ਕਲਾਂ, ਉਹਨਾਂ ਤੋਂ ਹੀ ਬਹੁਤੇ ਲੋਕ ਜਿਹੜੇ ਆ ਘਬਰਾ ਜਾਂਦੇ ਆ। ਅਸੀਂ ਕਹਿੰਦੇ ਹਾਂ ਮੈਂਟਲ ਹੈਲਥ ਜਿਹੜੀ ਹੈ ਉਹ ਸਾਡੀ ਡਿਸਟਰਬ ਹੋ ਰਹੀ ਆ, ਬਹੁਤ ਛੇਤੀ ਬਹੁਤ ਕੁਛ ਜਿਹੜਾ ਆ ਉਹ ਨਕਾਰਾਤਮਕ ਹੋ ਜਾਂਦਾ, ਨਿਰਾਸ਼ਾ ਜਿਹੜੀ ਆ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਅਸਰ ਕਰ ਰਹੀ ਹੈ। ਕੀ ਕਹਿਣਾ ਚਾਹੋਗੇ? ਅੱਛਾ ਜੀ 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 ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਜੀ ਬਿਲਕੁਲ ਜੀ ਜੀ ਸੋ ਬਿਲਕੁਲ ਜਿਹੜੇ ਸੰਸਕਾਰਾਂ ਦੀ ਆਪਾਂ ਜ਼ਿੰਦਗੀ ਦੇ ਵਿੱਚ ਗੱਲ ਕਰਦੇ ਰਹਿੰਦੇ ਹਾਂ, ਪਰ ਉਹਨਾਂ ਸੰਸਕਾਰਾਂ ਨੂੰ ਕਈ ਵਾਰ ਹੁੰਦਾ ਕਿ ਅਮਲ ਦੇ ਵਿੱਚ ਲਿਆਉਣਾ ਸਾਡੇ ਲਈ ਮੁਸ਼ਕਲ ਹੁੰਦਾ, ਹੈ ਨਾ। ਆਪਾਂ ਬਹੁਤ ਵਾਰ ਗੱਲ ਕਰਦੇ ਹਾਂ ਕਿ ਅਸੀਂ ਗੁਰੂ ਨੂੰ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ, ਹੈ ਨਾ ਜੀ ਜੀ। ਅਤੇ ਇਹੀ ਜਿਹੜੀ ਸਮੱਸਿਆ ਆ, ਇਹ ਪ੍ਰਧਾਨ ਸਮੱਸਿਆ ਜਿਹੜੀ ਆ ਉਹ ਬਣਦੀ ਆ ਜਾ ਰਹੀ ਆ ਹੁਣ ਜੀ। ਜੀ ਬਿਲਕੁਲ ਜੀ 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 ਬਿਲਕੁਲ ਜੀ ਜੀ ਸੋ ਇਹ ਸਰਮਾਇਆ ਮੈਨੂੰ ਲੱਗਦਾ ਕਿਸੇ ਨਾ ਕਿਸੇ ਸਮੇਂ ਤੁਸੀਂ ਜੋੜਿਆ ਵੀ, ਇਹਨੂੰ ਕਮਾਇਆ ਤੁਸੀਂ, ਹੈ ਨਾ ਜੀ। ਜੀ 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 ਬਿਲਕੁਲ ਜੀ ਜੀ ਬਿਲਕੁਲ। ਮੈਂ ਗੱਲਬਾਤ ਦੌਰਾਨ ਹੀ ਸਰੋਤਿਆਂ ਨੂੰ ਵੀ ਦੱਸਿਆ ਸੀਗਾ ਕਿ ਮੈਡਮ ਬਰਾੜ ਜਿਹੜੇ ਆ ਬਹੁਤ ਸਾਰੇ ਵਿਦਿਆਰਥੀਆਂ ਦੇ ਪ੍ਰੇਰਣਾ ਸਰੋਤ ਨੇ। ਕਾਰਨ ਇਹੀ ਹੈ ਕਿ ਤੁਸੀਂ ਉਸ ਸਮੇਂ ਦੇ ਵਿੱਚ ਜਦੋਂ ਆਪ ਵੀ ਜ਼ਿੰਦਗੀ ਦੀਆਂ ਤੱਤੀਆਂ ਠੰਡੀਆਂ ਹਵਾਵਾਂ ਚੱਲ ਰਹੇ ਸੀ, ਉਸ ਦਾ ਅਹਿਸਾਸ ਸ਼ਿੱਦਤ ਦੇ ਨਾਲ ਹੰਢਾਉਂਦੇ ਹਾਂ, ਤੁਸੀਂ ਉਹਨਾਂ ਬੱਚਿਆਂ ਦੇ ਲਈ ਵੀ ਠੰਡੀ ਹਵਾ ਦਾ ਬੁੱਲਾ ਬਣ ਕੇ ਆਏ ਜਿਨ੍ਹਾਂ ਨੂੰ ਉਸ ਵੇਲੇ ਬਹੁਤ ਵੱਡੀ ਲੋੜ ਸੀ, ਚਾਹੇ ਇਮੋਸ਼ਨਲ ਸੀ ਚਾਹੇ ਮੋਨੀਟਰੀ ਸੀ, ਹੈ ਨਾ। ਤੁਸੀਂ ਉਹ ਜਿਹੜੀਆਂ ਲੋੜਾਂ ਆ ਉਹ ਉਹਨਾਂ ਦੀਆਂ ਪੂਰੀਆਂ ਕਰਨ ਦਾ ਇੱਕ ਜ਼ਰੀਆ ਬਣੇ, ਸੋ ਸ਼ਾਇਦ ਇਹੀ ਤੁਹਾਡੀ ਦੌਲਤ ਸੀ ਜੀ। ਜੀ 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 ਸਰ ਤੁਹਾਡਾ ਕੀ ਮੰਨਣਾ, ਅਧਿਆਪਕ ਦਾ ਸਖ਼ਤ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਅਜੋਕੇ ਸਮੇਂ ਦੇ ਵਿੱਚ ਨਾ ਇਹ ਵੀ ਇੱਕ ਬਹੁਤ ਵੱਡਾ ਮਸਲਾ ਬਣਦਾ ਜਾ ਰਿਹਾ ਕਿ ਅਧਿਆਪਕ ਜਿਹੜਾ ਆ ਉਹਦਾ ਸੰਬੰਧ ਦੋਸਤਾਨਾ ਹੋਣਾ ਚਾਹੀਦਾ ਪਰ ਸਖ਼ਤ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ ਜੀ 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 ਬਿਲਕੁਲ। ਅੱਛਾ ਜਦੋਂ ਨਾ ਕੁੜੀਆਂ ਦੀ ਗੱਲ ਹੁੰਦੀ ਹੈ, ਮੈਂ ਜਿੰਨਾ ਕੁਛ ਵੀ ਤੁਹਾਡੇ ਬਾਰੇ ਜਾਣਿਆ, ਤੁਸੀਂ ਇੱਕ ਵਿਭਾਗ ਦੇ ਮੁਖੀ ਰਹੇ, ਹੈ ਨਾ, ਔਰ ਉਸ ਵਿਭਾਗ ਦੇ ਵਿੱਚ ਸਾਰੇ ਜਿਹੜੇ ਬਾਕੀ ਲੋਕ ਸੀਗੇ ਉਹ ਮਰਦ ਸੀਗੇ, ਇੱਕ ਔਰਤ ਹੋ ਕੇ ਉਸ ਵਿਭਾਗ ਦਾ ਮੁਖੀ ਹੋਣਾ ਕਿੰਨਾ ਕੁ ਸੌਖਾ ਸੀ, ਕਿੰਨਾ ਕੁ ਔਖਾ ਸੀ, ਅਤੇ ਕੁੜੀਆਂ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ? ਕਿਉਂਕਿ ਅਸੀਂ ਹਮੇਸ਼ਾ ਇਸ ਗੱਲ ਦਾ ਰੋਸਾ ਪ੍ਰਗਟ ਕਰਦੇ ਹਾਂ ਕਿ ਕੁੜੀਆਂ ਦੇ ਲਈ ਜਿਹੜੀਆਂ ਸਮੱਸਿਆਵਾਂ, ਵੰਗਾਰਾਂ, ਚੁਣੌਤੀਆਂ, ਉਹ ਹਮੇਸ਼ਾ ਮਰਦਾਂ ਦੇ ਨਾਲੋਂ ਵੱਡੀਆਂ ਰਹੀਆਂ। ਜੀ 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 ਘਰ ਨਹੀਂ ਹੁੰਦੇ ਕੁੜੀ, ਬਿਲਕੁਲ ਜੀ 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 ਬਿਲਕੁਲ ਜੀ ਜੀ ਬਿਲਕੁਲ ਜੀ ਬਿਲਕੁਲ ਜੀ 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 ਅੱਛਾ, ਤੁਸੀਂ ਯੂਨੀਵਰਸਿਟੀ ਛੱਡੀ ਹੈ ਨਾ, ਮੇਰਾ ਖਿਆਲ 2008 ਦੇ ਦੌਰਾਨ ਤੁਸੀਂ ਕੈਨੇਡਾ ਚਲੇ ਗਏ। ਹਾਂਜੀ ਹਾਂਜੀ, ਆਪਣੀ ਯੂਨੀਵਰਸਿਟੀ ਨਾਲੋਂ, ਆਪਣੇ ਕਿੱਤੇ ਦੇ ਨਾਲੋਂ ਹੈ ਨਾ ਜਿਹੜਾ ਟੁੱਟਣਾ ਕਿੰਨਾ ਕੁ ਸੌਖਾ ਸੀਗਾ, ਨਵੇਂ ਮੁਲਕ ਦੇ ਵਿੱਚ, ਨਵੇਂ ਸੱਭਿਆਚਾਰ ਦੇ ਵਿੱਚ, ਨਵੀਆਂ ਜਿਹੜੀਆਂ ਕਦਰਾਂ ਕੀਮਤਾਂ, ਉਹ ਮਾਹੌਲ ਕਿੰਨਾ ਕੁ ਤੰਗ ਕਰਦਾ ਸੀ? ਜੀ 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 ਅੱਛਾ, ਜਿਵੇਂ ਤੁਸੀਂ ਗੱਲ ਰੁਝੇਵਿਆਂ ਦੀ ਕੀਤੀ ਹੈ, ਮੈਂ ਇੱਥੇ ਨਾ ਜਿਹੜੀਆਂ ਮਾਪਿਆਂ ਦੀਆਂ ਸਮੱਸਿਆਵਾਂ ਆ ਉਹਨਾਂ ਦੇ ਬਾਰੇ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੀ, ਕਿਉਂਕਿ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਹੈ ਨਾ, ਤਾਂ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਮਾਪਿਆਂ ਦੇ ਲਈ ਵੀ ਪੈਦਾ ਹੋ ਰਹੀਆਂ। ਤੁਹਾਡੇ ਜਿਹੜਾ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ? ਕਿਉਂਕਿ ਪੀੜ੍ਹੀ ਪਾੜਾ ਜਿਹੜਾ ਆ ਉਹ ਤਾਂ ਹਰ ਯੁੱਗ ਦੇ ਵਿੱਚ ਰਿਹਾ ਆ, ਪਰ ਅਜੋਕੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਨਾ ਕਹਿੰਦੇ ਸਦੀ ਬਦਲੀ, ਜ਼ਮਾਨਾ ਬਦਲਿਆ ਅਤੇ ਇਹ ਅਸਰ ਹੋਇਆ, ਰਹੀ ਇਨਸਾਨੀਅਤ ਨਾ ਹੁਣ ਮਨੁੱਖੀ ਪਿੰਜਰਾਂ ਅੰਦਰ। ਅਤੇ ਇਹ ਜੀ 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 ਬਿਲਕੁਲ ਜੀ ਜੀ ਮੈਨੂੰ ਨਾ ਕੁਛ ਜਿਹੜੇ ਸਰੋਤੇ ਜਾਂ ਦਰਸ਼ਕ ਜਿਹੜੇ ਸਾਡੇ ਨਾਲ ਬਣੇ ਹੋਏ ਆ ਉਹਨਾਂ ਦੀ ਜਿਹੜੀ ਇੱਕ ਕੰਸਰਨ ਆ ਉਹ ਮੇਰੇ ਤੱਕ ਪਹੁੰਚਿਆ ਕਿ ਆਵਾਜ਼ ਮੇਰੀ ਸ਼ਾਇਦ ਡਬਲ ਆ ਰਹੀ ਹੈ, ਤੁਹਾਡੀ ਆਵਾਜ਼ ਬਿਲਕੁਲ ਠੀਕ ਆ। ਸੋ ਮਾਫ਼ੀ ਚਾਹੁੰਦੀ ਹਾਂ ਕਿ ਚੱਲਦੀ ਜਿਹੜੀ ਇਸ ਵੀਡੀਓ ਦੌਰਾਨ ਇਹ ਸਮੱਸਿਆ ਜਿਹੜੀ ਉਹ ਆ ਰਹੀ ਆ, ਔਨਲਾਈਨ ਸਟ੍ਰੀਮਿੰਗ ਦੇ ਉੱਤੇ ਵੀ ਇਹ ਸਮੱਸਿਆ। ਪਰ ਜਿਹੜੇ ਲੋਕ ਸਾਨੂੰ ਐਪ ਦੇ ਉੱਤੇ ਸੁਣ ਰਹੇ ਆ ਉਹਨਾਂ ਦਾ ਜਿਹੜਾ ਮੈਸੇਜ ਆਇਆ ਕਿ ਉੱਥੇ ਬਿਲਕੁਲ ਠੀਕ ਆ, ਪਰ ਫੇਸਬੁੱਕ ਦੇ ਉੱਤੇ ਇਹ ਜਿਹੜੀ ਆਵਾਜ਼ ਹੈ ਉਹ ਡਬਲ ਹੋ ਰਹੀ ਹੈ, ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਜੀ। ਜੀ 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 ਬਿਲਕੁਲ ਜੀ ਜੀ ਬਿਲਕੁਲ। ਪਰ ਤੁਹਾਡੀਆਂ ਗੱਲਾਂ ਤੋਂ ਨਾ ਇੱਕ ਬੜਾ ਸਕਾਰਾਤਮਕ ਜਿਹੜਾ ਅੰਸ਼ ਆ ਉਹ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਹਾਸਲ ਹੁੰਦਾ, ਕਿਉਂਕਿ ਅੱਜ ਅਸੀਂ ਬਹੁਤ ਜ਼ਿਆਦਾ ਸੁਣਦੇ ਹਾਂ ਕਿ ਫੈਮਿਲੀ ਵਾਇਲੈਂਸ ਵੱਧ ਰਹੀ ਹੈ। ਕਈ ਵਾਰ ਹੁੰਦਾ ਕਿ ਪਰਿਵਾਰਾਂ ਦੇ ਵਿੱਚ ਸਿਰਫ ਸਮੱਸਿਆਵਾਂ ਇਸ ਕਰਕੇ ਵੀ ਖੜੀਆਂ ਹੋ ਜਾਂਦੀਆਂ ਕਿ ਕਿਸੇ ਮੁੱਦੇ ਦੇ ਉੱਤੇ ਮਾਪੇ ਜਿਹੜੇ ਆ ਉਹ ਜ਼ਿਆਦਾ ਇੰਟਰਫੇਰੈਂਸ ਕਰਦੇ ਆ, ਦਖਲ ਅੰਦਾਜ਼ੀ ਕਰਦੇ ਆ, ਜਾਂ ਕਿਸੇ ਮਸਲੇ ਦੇ ਉੱਤੇ ਜਿਹੜੇ ਬੱਚੇ ਆ ਹੈ ਨਾ ਉਹ ਬਹੁਤੀਆਂ ਗੱਲਾਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਕਰਦੇ। ਪਰ ਜੀ 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 ਬਿਲਕੁਲ ਬਿਲਕੁਲ ਜੀ 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 ਬਿਲਕੁਲ। ਸੋ ਵਾਕਈ ਜਿਹੜੀ ਨੈਗੇਟਿਵਿਟੀ ਆ ਇਹਦੇ ਤੋਂ ਜਿੰਨਾ ਦੂਰ ਰਿਹਾ ਜਾਵੇ ਹੈ ਨਾ ਇਹ ਬਹੁਤ ਜ਼ਰੂਰੀ ਹੈ, ਅਤੇ ਤੁਹਾਡੇ ਤੋਂ ਅਸੀਂ ਹਮੇਸ਼ਾ ਇੱਕ ਪੋਜ਼ਿਟਿਵਿਟੀ ਜਿਹੜੀ ਹੈ ਉਹ ਹਾਸਲ ਕਰਦੇ ਹਾਂ, ਇੱਕ ਸਕਾਰਾਤਮਕਤਾ ਹਾਸਲ ਕਰਦੇ ਹਾਂ। ਜੀ ਹੁਣ ਥੋੜ੍ਹਾ ਜਿਹਾ ਤੁਹਾਡੇ ਪਰਿਵਾਰ ਵੱਲ ਆਉਂਦੇ ਹਾਂ, ਪਰਿਵਾਰ ਦੀ ਗੱਲ ਕਰੀਏ, ਕਿਸ ਤਰ੍ਹਾਂ ਦਾ ਮਾਹੌਲ ਹੈ, ਕੈਨੇਡਾ ਦੇ ਵਿੱਚ ਰਹਿੰਦੇ ਹਾਂ। ਠੀਕ ਹੈ ਜੀ 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 ਠੀਕ ਜੀ 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 ਖੈਰ ਬਿਲਕੁਲ ਜੀ, ਕਹਿੰਦੇ ਹੁੰਦੇ ਆ ਦੌੜ ਦਾ ਤਾਂ ਕੋਈ ਅੰਤ ਨਹੀਂ, ਪਰ ਜੀ ਜ਼ਿੰਦਗੀ ਦੇ ਵਿੱਚ ਰਵਾਨਗੀ ਬਹੁਤ ਜ਼ਰੂਰੀ ਆ। ਸੋ ਇਸ ਰਵਾਨਗੀ ਨੂੰ ਅਸੀਂ ਬਣਾਈ ਰੱਖੀਏ ਹੈ ਨਾ। ਤੁਹਾਡੇ ਤੋਂ ਅਖੀਰੀ ਮੈਸੇਜ ਜ਼ਰੂਰ ਲੈਣਾ ਚਾਹਾਂਗੇ, ਪਰ ਉਹਦੇ ਤੋਂ ਪਹਿਲਾਂ ਅਸੀਂ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਮੈਡਮ ਬਰਾੜ ਹੋਰਾਂ ਦੀਆਂ ਗੱਲਾਂ ਜਾਂ ਇਹ ਜਿਹੜੀਆਂ ਕੀਮਤੀ ਸਿੱਖਿਆਵਾਂ ਜਿਹੜੀਆਂ ਆ ਇਹ ਅਸੀਂ ਹਾਸਲ ਕਰ ਸਕਦੇ ਹਾਂ। ਕਾਵਸ਼ਾਰੇ ਮੈਲਬਨ ਇੱਕ ਸਾਹਿਤਕ ਸਮਾਗਮ ਜਿਹੜਾ ਹੋਣ ਜਾ ਰਿਹਾ ਜੀ, ਅੱਜ 3 ਵਜੇ ਤੋਂ 6:30 ਵਜੇ ਤੱਕ ਕ੍ਰੈਨਬਰਨ ਸੀਨੀਅਰ ਸਿਟੀਜ਼ਨ ਕਲੱਬ। ਮੈਂ ਇਸ ਵੇਲੇ ਜਿਹੜਾ ਪੋਸਟਰ ਆ ਉਹ ਵੀ ਸਾਂਝਾ ਕਰ ਦਿੱਤਾ ਹੋਇਆ ਸਕਰੀਨ ਦੇ ਉੱਤੇ, ਅਤੇ ਇੱਥੇ ਤੁਸੀਂ ਵੀ ਪਹੁੰਚ ਸਕਦੇ ਹੋ। ਮੈਡਮ ਹੋਰਾਂ ਦੀ ਜਿਹੜੀ ਸਪੀਚ ਹੋਏਗੀ ਉੱਥੇ, ਔਰ ਉਹਨਾਂ ਗੱਲਾਂ ਤੋਂ ਸ਼ਾਇਦ ਅਸੀਂ ਕੁਛ ਹੋਰ ਵੀ ਸਿੱਖ ਸਕੀਏ। ਅਤੇ ਇਹ ਜਾਣਕਾਰੀ ਮੈਂ ਕਿਹਾ ਮੈਂ ਤੁਹਾਡੇ ਨਾਲ ਪਹਿਲਾਂ ਜ਼ਰੂਰ ਸਾਂਝੀ ਕਰਦੇ ਹਾਂ। ਅਤੇ ਹੁਣ ਅਸੀਂ ਚਾਹਵਾਂਗੇ ਕਿ ਮੈਡਮ ਬਰਾੜ ਤੋਂ ਅਸੀਂ ਕੋਈ ਸੁਨੇਹਾ ਜਿਹੜਾ ਜ਼ਰੂਰ ਲੈ ਸਕਦੇ ਹਾਂ। ਕਿਆ ਬਾਤ ਹੈ, ਕਿਆ ਹੀ ਬਾਤ ਹੈ, ਬਹੁਤ ਖੂਬ ਜੀ। ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਸਾਡੇ ਨਾਲ ਆਪਣਾ ਕੀਮਤੀ ਸਮਾਂ ਸਾਂਝਾ ਕੀਤਾ, ਔਰ ਇੱਕ ਜਿਹੜੀ ਊਰਜਾ ਆ ਉਹ ਸਾਨੂੰ ਪ੍ਰਦਾਨ ਕੀਤੀ ਆ ਇਹਨਾਂ ਗੱਲਾਂ ਬਾਤਾਂ ਦੇ ਨਾਲ, ਬਹੁਤ ਬਹੁਤ ਸ਼ੁਕਰੀਆ। ਅਤੇ ਦੋਸਤਾਂ ਨੂੰ ਜਾਣ ਜਾਂਦੇ ਹੋਏ ਇੱਕ ਵਾਰ ਫਿਰ ਦੱਸਦੇ ਜਾਂਦੇ ਹਾਂ, ਬੋਪਾ ਰਾਏ ਬ੍ਰਦਰਸ ਅਤੇ ਪੰਜਾਬ TV ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਕਾਵਸ਼ਾਰੇ ਮੈਲਬਨ ਦਾ, ਉਸ ਸਮਾਗਮ ਦੇ ਮਹਿਮਾਨ ਵਜੋਂ ਮੈਡਮ ਉੱਥੇ ਸ਼ਿਰਕਤ ਕਰਨ ਜਾ ਰਹੇ ਆ, ਅਤੇ ਅਸੀਂ ਉਹਨਾਂ ਦੀਆਂ ਜਾਣਕਾਰੀ ਭਰਪੂਰ, ਗਿਆਨ ਭਰਪੂਰ ਗੱਲਾਂ ਜਿਹੜੀਆਂ ਉਹ ਉੱਥੇ ਵੀ ਸੁਣ ਸਕਾਂਗੇ। ਸੋ ਤੁਸੀਂ ਸਾਰੇ ਉੱਥੇ ਵੀ ਪਹੁੰਚਿਓ। ਸੋ ਸਾਡੇ ਨਾਲ ਸਾਂਝ ਬਣਾਉਣ ਦੇ ਲਈ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਇਹ ਇੱਕ ਮੁਲਾਕਾਤ ਦਾ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ। ਅਗਲੀ ਵਾਰ ਫਿਰ ਇਸੇ ਸਿਲਸਿਲੇ 'ਚ ਕਿਸੇ ਹੋਰ ਸ਼ਖਸੀਅਤ ਨਾਲ ਪਾਵਾਂਗੇ ਸਾਂਝ। ਤਦ ਤੱਕ ਲਈ ਇੱਕ ਮੁਲਾਕਾਤ ਸਿਲਸਿਲੇ 'ਚੋਂ ਹੁਣ ਦਿਓ ਇਜਾਜ਼ਤ। ਫੇਸਬੁੱਕ ਲਾਈਵ ਜਿਹੜਾ ਰੋਕਦੇ ਹਾਂ, ਪਰ ਉੱਧਰ ਔਨਲਾਈਨ ਸਟ੍ਰੀਮਿੰਗ ਦੇ ਉੱਤੇ ਕੁਝ ਸੁਨੇਹੇ ਸਾਡੇ ਤੱਕ ਪਹੁੰਚੇ ਆ, ਮੈਂ ਉਹ ਸੁਨੇਹੇ ਜਿਹੜੇ ਤੁਹਾਡੇ ਨਾਲ ਸਾਂਝੀ ਕਰਦੀ ਜਾਵਾਂ। ਅਤੇ ਇੱਧਰ ਸਾਡੇ ਨਾਲ ਜਿਹੜੇ ਵੀ ਦੋਸਤ ਬਣੇ ਹੋਏ ਆ, ਮੈਂ ਉਹਨਾਂ ਨੂੰ ਸ਼ਾਮਿਲ ਕਰਾਂ ਪ੍ਰੋਗਰਾਮ ਦੇ ਵਿੱਚ। ਪ੍ਰੀਤ ਹੁਰੀ ਜੁੜੇ ਆ। ਪ੍ਰੀਤ ਕਹਿੰਦੇ ਆ ਜੀ, ਫਤਿਹ ਆ ਜੀ ਸਭ ਨੂੰ ਭੈਣ ਜੀ। ਕਹਿੰਦੇ ਡਬਲਿੰਗ ਹੋ ਰਹੀ ਹੈ ਆਵਾਜ਼, 'ਚ ਚੈੱਕ ਕਰੋ, ਪਰਫੈਕਟ ਆ ਰਹੀ ਹੈ ਜੀ ਹੁਣ ਆਵਾਜ਼। ਸ਼ਾਇਦ ਜਿਹੜੀ ਇਹ ਆਵਾਜ਼ ਸੀ ਨਾ, ਇਹ ਔਨਲਾਈਨ ਸਟ੍ਰੀਮਿੰਗ ਦੇ ਉੱਤੇ ਵਧੀਆ ਆ ਰਹੀ ਸੀਗੀ, ਪਰ ਕੋਈ ਸਮੱਸਿਆ ਅੱਜ ਜ਼ਰੂਰ ਸੀ ਕਿ ਜਿਹੜੀ ਇਹ ਆਵਾਜ਼ ਹੈ ਅੱਜ ਇੱਧਰ ਫੇਸਬੁੱਕ ਲਾਈਵ ਦੇ ਉੱਤੇ ਸਮੱਸਿਆ ਦੇ ਕੇ ਗਈ ਹੈ। ਖੈਰ, ਇਹਦੇ ਉੱਤੇ ਫਿਰ ਹੁਣ ਕੰਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਅਤੇ ਜਸਵਿੰਦਰਪਾਲ ਕੌਰ ਮੈਲਬਨ ਵਾਲੇ ਸਾਡੇ ਨਾਲ ਜੁੜੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਅਮਰਦੀਪ ਜੀ, ਬਲਵਿੰਦਰ ਜੀ ਦੀ ਆਵਾਜ਼ ਨਹੀਂ ਆ ਰਹੀ। ਅੱਛਾ ਜੀ, ਇਹ ਤਾਂ ਫਿਰ ਪਤਾ ਨਹੀਂ ਕੀ ਦਿੱਕਤ ਆਈ ਹੋਣੀ ਆ, ਕਿਉਂਕਿ ਇੱਧਰ ਸਾਨੂੰ ਪ੍ਰੀਤ ਹੋਰਾਂ ਨੇ ਕਿਹਾ ਸੀਗਾ ਕਿ ਆਵਾਜ਼ ਆ ਰਹੀ ਆ। ਅਤੇ ਇੱਧਰ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਬਣਾਈ ਹੋਈ ਹੈ ਡੇਵਿਡ ਹੋਰਾਂ ਨੇ। ਕਹਿੰਦੇ ਜੀ, ਇਹਨਾਂ ਨੇ ਇੱਕ ਸੁਨੇਹਾ ਭੇਜਿਆ, ਕਹਿੰਦੇ ਹਾਏ ਡੀਅਰ, ਵਿਦ ਹੰਬਲ ਰਿਕੁਐਸਟ ਵੀ ਵਾਂਟ ਯੂ ਟੂ ਐਡਵਰਟਾਈਜ਼ ਔਨ ਯੂਅਰ ਪਲੈਟਫਾਰਮ ਅਬਾਊਟ 2nd ਵਿਸ਼ਾਲ ਬਾਬਾ ਬਾਲਕ ਚੌਂਕੀ ਵਿੱਚ ਵਿਲ ਬੀ ਔਨ 26 November 2023 ਐਪਿੰਗ ਮੈਮੋਰੀਅਲ ਹਾਲ। ਇਹਨਾਂ ਨੇ ਨਾ ਇੱਕ ਸ਼ਾਇਦ ਪੋਸਟਰ ਭੇਜਿਆ, ਮੈਂ ਜ਼ਰੂਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਜੀ। ਇੱਕ ਵਿਸ਼ਾਲ ਤਾਰਨ ਹਰੀ ਚੌਂਕੀ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ 26 ਤਰੀਕ ਨੂੰ, ਐਤਵਾਰ ਨੂੰ ਲੱਗਣ ਜਾ ਰਹੀ ਹੈ, 26 November ਨੂੰ ਐਪਿੰਗ ਮੈਮੋਰੀਅਲ ਹਾਲ ਦੇ ਵਿੱਚ। ਅਤੇ ਇੱਥੇ ਇਹ ਜਿਹੜਾ ਖਾਸ ਧਾਰਮਿਕ ਇਵੈਂਟ ਜਿਹੜਾ ਆ ਉਹ ਆਯੋਜਿਤ ਕੀਤਾ ਗਿਆ ਪੁਲਕਿਤ ਅਤੇ ਸੁਰੇਸ਼ ਮੂੰਗਾ ਵੱਲੋਂ, ਅਤੇ ਉਹਨਾਂ ਦਾ ਨੰਬਰ ਮੈਂ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਇਸ ਬਾਬਤ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ। ਮਾਸਟਰ ਸਲੀਮ ਵੀ ਇੱਥੇ ਪਰਫੋਰਮ ਕਰਨ ਜਾ ਰਹੇ, ਅਤੇ ਨੰਬਰ ਹੈਗਾ ਜੀ ਜੇ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, 0415-687-864 ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ ਸੁਰੇਸ਼ ਮੂੰਗਾ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 0432-282-986 ਦੇ ਉੱਤੇ। ਧੰਨਵਾਦ ਜੀ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਨਾਲ। ਅਤੇ ਇੱਧਰ ਸਾਡੇ ਨਾਲ ਅਗਲੀ ਸਾਂਝ ਜਿਹੜੀ ਹੈ ਉਹ ਪਾਈ ਹੈ ਨਰਿੰਦਰ ਰਾਠੌਰ ਹੋਰਾਂ ਨੇ, ਕਹਿੰਦੇ ਇਟਸ ਗੁੱਡ ਔਨ ਐਪ ਨਾਓ ਬਟ ਔਨ ਫੇਸਬੁੱਕ ਇਟਸ ਡਬਲ ਵੋਇਸ ਜੀ। ਹਾਂਜੀ, ਪਤਾ ਨਹੀਂ ਕੀ ਸਮੱਸਿਆ ਆਈ ਹੈ ਅੱਜ, ਸੋ ਮਾਫ਼ੀ ਚਾਹੁੰਦੇ ਹਾਂ ਜੀ। ਚੱਲਦੇ ਪ੍ਰੋਗਰਾਮ ਦੌਰਾਨ ਜਦੋਂ ਇਹੋ ਜਿਹੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਨੂੰ ਖੁਦ ਨੂੰ ਵੀ ਚੰਗਾ ਨਹੀਂ ਲੱਗਦਾ, ਹੈ ਨਾ। ਸੋ ਤੁਸੀਂ ਸਾਡੇ ਨਾਲ ਜਿਹੜਾ ਫੀਡਬੈਕ ਨਾਲ ਦੀ ਨਾਲ ਸਾਂਝਾ ਕੀਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ। ਅਤੇ ਹੁਣ ਇਹ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਸਮਾਪਤ ਆ, ਅਤੇ ਮੈਨੂੰ ਵੀ ਹੁਣ ਇਜਾਜ਼ਤ ਲੈਣੀ ਪੈਣੀ ਹੈ। ਤੇ ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਆਵਾਜ਼ ਮੈਡਮ ਦੀ ਨਹੀਂ ਸੁਣ ਪਾਏ ਜਾਂ ਕਿਤੇ ਡਬਲ ਜਿਹੜੀ ਆਵਾਜ਼ ਆਉਣ ਦੀ ਜਿਹੜੀ ਸਮੱਸਿਆ ਆਈ ਆ ਉਹਦੇ ਲਈ ਇੱਕ ਵਾਰ ਫਿਰ ਤੋਂ ਮਾਫ਼ੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਕੋਈ ਜਾਣਕਾਰੀਆਂ ਹੋਣਗੀਆਂ ਉਹ ਅਸੀਂ ਤੁਹਾਡੇ ਨਾਲ ਫੇਸਬੁੱਕ ਪੇਜ ਦੇ ਉੱਤੇ ਵੀ ਸਾਂਝੀਆਂ ਕਰਦੇ ਰਹਾਂਗੇ। ਸਾਡੇ ਨਾਲ ਜੁੜਨ ਦੇ ਲਈ, ਅੱਜ ਦੇ ਪ੍ਰੋਗਰਾਮ ਦੌਰਾਨ ਸਾਂਝ ਬਣਾਉਣ ਦੇ ਲਈ, ਸਾਡੇ ਹਮਸਫ਼ਰ ਬਣਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਸਾਨੂੰ ਕੁਛ ਕੁ ਜਿਹੜੇ ਸੁਨੇਹੇ ਆ ਉਹ ਪ੍ਰਸਾਰਿਤ ਕਰਨੇ ਪੈਣੇ ਆ। ਹਿਸਟਰੀ ਆਫ ਦਾ ਡੇ ਜਿਹੜਾ ਇੱਕ ਸੈਗਮੈਂਟ ਆ ਉਹ ਪ੍ਰਸਾਰਿਤ ਕਰਨਾ ਪੈਣਾ, ਅਤੇ ਉਸ ਤੋਂ ਬਾਅਦ ਹੋਰ ਪ੍ਰੋਗਰਾਮ ਜਿਹੜੇ ਚੱਲਦੇ ਰਹਿਣੇ ਹਰਮਨ ਰੇਡੀਓ 'ਤੇ। ਤੁਸੀਂ ਸਾਰੇ ਇੰਜੋਏ ਕਰੋ ਹਰਮਨ ਰੇਡੀਓ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸੰਪਰਕ ਕਰ ਸਕਦੇ ਹੋ।